परम सत्कार योग सम्मान योग गुरु का खास रूप गुरु खालसा साध संगत जिनके भाग बड़े हैं भाई तिन साधु संग मुख जुरे वड्या भागा वाले हो दीन दुनिया के मालिक सतगुरु श्री गुरु ग्रंथ साहब जी के पावन चरणा च संध्या वेले दे सजे हुए दीवाना च हाजरियां भर के एकत्र होके साहबे कमाल पंथ दे वाली चिट्टियां बाजां वाले शमशेरे बहादुर सतगुरु धन धन श्री गुरु गोबिंद सिंह साहब जी महाराज जी का पवित्र पावन इतिहास सरवण कर रहे कलगीधर पातशाह जी महाराज जी कल नामा उचारण करके सुना रहे ने भाई साहब भाई गुरबख्श सिंह जी जो भाई राम कुर जी ब्रह्म गयानी हैं अगे साहब सिंह लिखारी को सो साखी विच सारे वचन लिखवा रहे ब्रह्मा ने जदों कलयुग ने दसिया कि चार युग पैदा किए सानू चार भरावां नू पैदा किया तां उन्हें सानू चारां नू वक्खो वक्खरियां करके पुछिया कि दसो तुसी संसार विच जा के अपने राज विच की करोगे सतयुग ने दसिया मेरे समय च मनुख की उम्र एक लख बरस साल की होवेगी और मैं सत यग पूजा और दान का वरतारा संसार विच वरतावांगा मेरे समय च सत बोलन वाले होणगे त्रेते नूं पुछिया तां त्रेते युग ने दसिया कि मैं अपने समय विच शस्त्र विद्या शस्त्र युद्ध धर्म युद्ध की प्रथा चलावांगा मेरे समय च शस्त्रधारी लोग होणगे और जिहड़ी मनुख की उम्र है वो 10,000 साल होवेगी और मनुख का बीजा होया जिहड़ा बीज है वो अगे होके वधेगा फलीभूत होवेगा इसे तरह तीसरे भाई द्वापर नूं पुछिया तां द्वापर भी दस रहा तीजा युग अपने वरतारे दा वरतना कलयुग भी दस रहा है आओ मन बिरतियां एकागर करके सतगुरु जी दा पवित्र पावन इतिहास सरवण करिए गुरु चरणा दा ध्यान अपने हिरदियां च धारण करदे होया आप दे जीवन ते रसना दे कल्याण नमें ताखिए जी सतनाम श्री
वाहे गुरु साहिब जी
सतनाम श्री
दोएरा चुप हुए तीजा कै अर्चा कर की वंद
जदों सतयुग कह के अपनी गल चुप कर गया तां तीजा युग द्वापर जेड़ा तीजा भाई से इन्हां दा ओ बोलिया ओ कहण लगा मैं घर घर दे विच अर्चना दी वंड करांगा लोक अर्चना करनगे अर्चना भी एक प्रकार दी भगती है अपने इष्ट देव दे चरणां विच पुष्प भेट करने नमस्कार करनी इस तरह की जिहड़ी अर्चना है ओ मैं अपने समय विच घर घर दे विच वंडांगा
संसार जीवना चार बीज अर्ध पुने अग खंड
और मेरे समय दे विच मनुखां दी जिहड़ी उम्र है ओ 1,000 साल दी होवेगी 1,000 साल दी उम्र क्योंकि नौ नौ हिस्से जिहड़ी है उम्र घटदी आई है लख साल दी सी सतयुग विच 10,000 साल दी उम्र सी त्रेते विच द्वापर कहिंदा मेरे समय विच 1,000 साल दी उम्र होवेगी और जिहड़े जीवां दे कीते होए कर्म ने ओ जीवां दे कीते होए जिहड़े कर्म हन ओ कर्म चार गुणा हो के वधणगे जिहड़ा कोई चंगा कम करेगा ओहदा चार गुणा फल उहनां नूं अधिक प्राप्त होवेगा अर्ध पुन अग खंड और अधे पुन होणगे जीवां दे जो पापां दा खंडन करनगे पापां नूं मैं दंड देवांगा अग खंड दा अर्थ है पापां नूं दंड देवांगा पाप कर्म जिहड़े ने उहनां ते सजा होवेगी दंड होवेगा
अदक बिपरियर छत्र के वंज कढ़ा जाने आप।
दूजा अर्थ एदा भी कर दे अर्ध पुन अग खंड के जेडे अद्धे पुन ने मनुख दे पुन जेडे कर कीते होणगे उना दे बदले जेडे पाप कीते होणगे पाप कटे जाणगे ओ पापा दे हिसाब नाल अद्धे पुन जेडे ने कटे जाणगे ते बाकी दे पुन्ना दा फल जीव नू प्राप्त होवेगा। यानी कि एदा बैलेंस जेड़ा है ओ बनिया रहेगा और मैं अपने समय दे विच अदक बिपर अर छत्र की बणज करा जन आप जेड़े ब्राह्मण आदक हन ओ अपने मेरे समय दे विच बणज आदक दी जेड़ी बिरती है ओ करनगे। छत्री आदक भी जेड़े ने ओ आप बणज आदक दी बिरती करनगे।
राजा को गुरमान कै न्याय करावै आप।
और ओ अपना जेड़ा न्याय है अपने परिवारां दी जेड़ी न्याय दी बिरती है ओ राजयां दे कोल जाके कराया करनगे। यानी कि जेड़ी लड़ाइयां झगड़ियां दे केस ने ओ अपने घर दे विच बह के पंचायतां च नहीं नबेड़िया करनगे। ओ जेड़े केस ने लड़ाइयां दे झगड़ियां दे ओ राजयां कोल जाके लोक इंसाफ लिया करनगे। उना नू अपना गुरु जान के राजयां दे कोलों न्याय कराया करनगे।
चुप हुआ चुप चसर था ब्रह्मा कह तुम्बो।
कहंदे जदों तीजा युग कह के भी चुप कर गया अपने वर्तारे बारे कलयुग जेड़ा सी चौथा पुत्र सी ब्रह्मा दा ओ जदों चुप कर गया भी चुप करके बैठा रहा कलयुग कुछ नहीं बोलिया। ब्रह्मा उस वेले कलयुग नू कहन लगा कलयुग तू भी दस तू भी कुछ बोल के दस के तू की करेगा।
तब हम कर जोरे नम्र आदेश तुमरी कोल।
उस वेले हाथ जोड़ के कलयुग ने बेनती कीती कहन लगा हे ब्रह्म देव तू साडा पिता है और मैनू तेरा आडस आसरा है। मैनू ता सिर्फ तेरा आसरा है मैं ता तेरे आश्रित रहन वाला हां।
अस्कर ब्रह्मा बोलियो पुत्र पिछारी मोर।
जदों ब्रह्मा ने कलयुग दी गल सुनी ते ब्रह्मा बोलिया कहन लगा हे कलयुग तू मेरा सब तो पिछला पुत्र यानी कि छोटा पुत्र है। ते छोटा पुत्र जेड़ा है वो अपने मां बाप नू ज्यादा लाडला हुंदा प्यारा हुंदा है। तू मेरा सब तो छोटा पुत्र है दूजे जेड़े तेरे भरा ने तेनों तेरे तो वड्डे ने तू पिछला पुत्र है।
तेरी इच्छा होए जो सो मेरो मन लोर।
जो तेरे मन दी इच्छा होवेगी ओ मेरे मन नू भी चंगी लगेगी। हे कलयुग तू मेरा सब तो छोटा पुत्र है जो तेरे मन दी इच्छा होवेगी ओही मेरे मन दी इच्छा होवेगी ओही मेरे मन नू चंगा लगेगा।
कुछ तो कहने लगा जान कर पुन पाप।
उस वक्त कलयुग कहन लगा कि मैं फिर बोलिया ब्रह्मा नू कहन लगा कि हे ब्रह्म देव हे पिता मैं अपने समय विच जगत दे जेड़े जीव ने घर घर दे विच पाप ते पुन दा वर्तारा वर्तावांगा। घर पुन रो पाप सारिया घरां दे विच पाप और पुन दा जेड़ा वर्तारा है ओ मैं अपने समय दे विच वर्तावांगा।
बैसो बरक जो बीज ले करे सो पोरी आप।
और जेड़ी मनुख दी उम्र है ओ 100 साल दी होवेगी मेरे समय ते 9 हिस्से होर घट गई 1000 तो 100 साल ते आ गई। कहिंदा 100 वर्ख दी उम्र होवेगी मेरे समय विच और जेड़ा जीव बीज बीजेगा ओ 2 गुणा हो के ओनू फल प्राप्त होवेगा।
करे तो भोगै आप।
और जेड़ा जीव करेगा कर्म ओनू आप ही भोगना पवेगा। ऐसा नहीं जिवें सतयुग दे विच देश एक बंदा देश दा पाप करदा सी सारे देश नू भुगतना पैंदा सी। द्वापर त्रेते दे विच ओ घटदा गया भी जे एक पिंड दे विच कोई पाप करदा सी सारे पिंड नू भोगना पैंदा सी। फिर अगे द्वापर दे विच एक परिवार दे विच कोई एक मैंबर पाप करदा सी सारे टब्बर नू भोगना पैंदा सी। कलयुग कहिंदा मैं अपने समय विच इह वर्तारा वर्तावांगा भी जेड़ा बंदा जेड़ा पाप करेगा उसे नू भुगतना पवेगा। ए नहीं ਕਿ ਜਿਹੜਾ ਪਾਪ ਕਰੇਗਾ ਉਹਦਾ ਫਲ ਉਹਦੇ ਟੱਬਰ ਨੂੰ ਭੋਗਣਾ ਪਵੇ, ਉਹਦੇ ਦੇਸ਼ ਨੂੰ ਭੋਗਣਾ ਪਵੇ, ਸਾਰੇ ਸਮਾਜ ਨੂੰ ਭੋਗਣਾ ਪਵੇ। ਜਿਹੜਾ ਪਾਪ ਕਰੇਗਾ ਉਸੇ ਨੂੰ ਭੋਗਣਾ ਪਵੇਗਾ। ਜਿਵੇਂ ਮਹਾਰਾਜ ਜੀ ਨੇ ਆਸਾ ਜੀ ਦੀ ਵਾਰ ਚ ਬਚਨ ਕਹੇ ਨੇ, ਫੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧਨਾ ਮਾਰੀਐ, ਜੇ ਵੇਹੇ ਘਾਲੇ ਘਾਲਣਾ ਤੇ ਵੇਹੋ ਨਾ ਉਹ ਪਚਾਰੀਐ। ਇਸ ਕਰਕੇ ਕਹਿੰਦੇ ਜੇ ਕੋਈ ਪੜਿਆ ਹੋਇਆ ਬੰਦਾ ਗੁਨਾਹਗਾਰ ਹੋਵੇਗਾ, ਇਹਦਾ ਮਤਲਬ ਨਹੀਂ ਵੀ ਉਹਦੀ ਥਾਂ ਤੇ ਉਹਨੂੰ ਛੱਡ ਕੇ ਕੋਈ ਓਮੀ ਅਨਪੜ ਆਦਮੀ ਜਿਹੜਾ ਉਹਨੂੰ ਮਾਰ ਕੇ ਸਜ਼ਾ ਦਿੱਤੀ ਜਾਵੇ। ਜਿਹੜਾ ਕਰਮ ਕਰੇਗਾ, ਜਿਹੋ ਜਿਹਾ ਪਾਪ ਕਰੇਗਾ, ਉਹਨੂੰ ਆਪ ਹੀ ਭੋਗਣਾ ਪਵੇਗਾ।
ਬਹੁਤ ਪੁੱਤਰ ਬਾਸ਼ਨਾ ਇੱਛਿਆ ਸਿੱਛਿਆ ਸਾਰ,
ਮੇਰੇ ਸਮੇਂ ਵਿੱਚ ਬਹੁਤੇ ਪੁੱਤਰ ਹੋਣਗੇ, ਪੁੱਤਰਾਂ ਦਾ ਜਿਹੜਾ ਹੈ ਉਹ ਵਾਧਾ ਹੋਵੇਗਾ, ਜੀਵਾਂ ਦੇ ਹਿਰਦਿਆਂ ਦੇ ਵਿੱਚ ਬਹੁਤ ਪ੍ਰਕਾਰ ਦੀ ਵਾਸ਼ਨਾ ਹੋਵੇਗੀ, ਔਰ ਹਰ ਇੱਕ ਦੇ ਮਨ ਦੇ ਵਿੱਚ ਦੂਜੇ ਨੂੰ ਇੱਛਾ ਹੋਵੇਗੀ ਸਿੱਖਿਆ ਦੇਣ ਦੀ। ਆਪ ਭਾਵੇਂ ਉਸ ਸਿੱਖਿਆ ਦਾ ਉਤਾਰਨੀ ਹੋਵੇ ਨਾ ਹੋਵੇ, ਪਰ ਦੂਜਿਆਂ ਨੂੰ ਸਿੱਖਿਆ ਦੇਣ ਦੀ ਆਪਣੇ ਮਨ ਚ ਇੱਛਾ ਧਾਰਨ ਕਰਨਗੇ।
ਸ਼ੂਦਰ ਰਾਜ ਕਰ ਹੀਰਨ ਵੇਦ ਜਾਪ ਹਰ ਧਾਰ,
ਕੋਈ ਸ਼ੂਦਰ ਹੈ ਜਾਂ ਰਾਜ ਘਰ ਦੇ ਵਿੱਚ ਰਾਜ ਘਰਾਣੇ ਵਿੱਚ ਹੈ, ਕੋਈ ਅਹੀਰ ਹੈ, ਔਰ ਜਿਹੜਾ ਜਿਹੜਾ ਵੀ ਵੇਦ ਜਾਪ ਕਰਕੇ ਹਰੀ ਪਰਮੇਸ਼ਰ ਦੇ ਜਾਪ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰੇਗਾ।
ਭਗਤ ਕਰੈ ਪਾਪੀ ਤਰੈ ਨਰ ਨਾਰੀ ਦਿਤ ਸੂਦ,
ਜਿਹੜਾ ਜਿਹੜਾ ਵੀ ਭਗਤੀ ਕਰੇਗਾ ਉਹ ਭਾਵੇਂ ਕੋਈ ਬ੍ਰਾਹਮਣ ਹੈ ਤੇ ਭਾਵੇਂ ਕੋਈ ਸ਼ੂਦਰ ਹੈ ਤੇ ਭਾਵੇਂ ਕੋਈ ਨਰ ਹੈ ਤੇ ਭਾਵੇਂ ਕੋਈ ਨਾਰੀ ਹੈ, ਉਹਨਾਂ ਸਾਰਿਆਂ ਦਾ ਉਧਾਰ ਹੋਵੇਗਾ। ਕਲਜੋ ਕਹਿੰਦਾ ਮੇਰੇ ਸਮੇਂ ਵਿੱਚ ਭਗਤੀ ਪ੍ਰਧਾਨ ਹੋਵੇਗੀ। ਜਿਹੜਾ ਜਿਹੜਾ ਵੀ ਭਗਤੀ ਕਰੇਗਾ ਭਾਵੇਂ ਕੋਈ ਸ਼ੂਦਰ ਹੋਵੇ ਤੇ ਭਾਵੇਂ ਕੋਈ ਬ੍ਰਾਹਮਣ ਹੋਵੇ ਤੇ ਭਾਵੇਂ ਕੋਈ ਨਰ ਹੋਵੇ ਤੇ ਭਾਵੇਂ ਕੋਈ ਇਸਤਰੀ ਹੋਵੇ, ਜਿਹੜਾ ਜਿਹੜਾ ਵੀ ਭਗਤੀ ਕਰੇਗਾ ਉਹਦਾ ਮੇਰੇ ਸਮੇਂ ਵਿੱਚ ਉਧਾਰ ਹੋਵੇਗਾ।
ਨੀਚ ਬਾਲ ਜਵਾਨੀ ਤੁਰਕ ਸੰਕਰ ਆਤਮ ਖੁਦ,
ਭਾਵੇਂ ਕੋਈ ਨੀਚ ਹੈ, ਭਾਵੇਂ ਕੋਈ ਬਾਲਕ ਹੈ ਤੇ ਭਾਵੇਂ ਕੋਈ ਜਵਾਨ ਹੈ ਤੇ ਭਾਵੇਂ ਕੋਈ ਸ਼ੰਕਰ ਵਰਣ ਦਾ ਧਾਰਨੀ ਹੈ, ਇਸ ਪ੍ਰਕਾਰ ਨਾਲ ਜਿਹੜਾ ਵੀ ਹੋਵੇਗਾ, ਜਿਹੜਾ ਵੀ ਪਰਮੇਸ਼ਰ ਦੀ ਆਰਾਧਨਾ ਕਰੇਗਾ, ਪਰਮੇਸ਼ਰ ਦੀ ਭਗਤੀ ਕਰੇਗਾ, ਉਹਦਾ ਉਧਾਰ ਹੋਵੇਗਾ, ਉਹਦੀ ਮੁਕਤੀ ਹੋਵੇਗੀ।
ਨਾਮ ਬਿਨਾ ਦੰਦੋ ਸਕਲ ਨਰਕ ਸੁਰਕ ਮਮ ਰਾਜ,
ਨਾਮ ਤੋਂ ਬਿਨਾ ਹਰ ਇੱਕ ਜੀਵ ਦੇ ਉੱਤੇ ਮੇਰਾ ਦੰਡ ਹੋਵੇਗਾ, ਹਰ ਇੱਕ ਜੀਵ ਨੂੰ ਸਜ਼ਾ ਮਿਲੇਗੀ ਜਿਹੜਾ ਨਾਮ ਨਹੀਂ ਜਪੇਗਾ। ਮੇਰੇ ਸਮੇਂ ਵਿੱਚ ਨਾਮ ਦੀ ਪ੍ਰਧਾਨਤਾ ਹੈ, ਮੇਰੇ ਸਮੇਂ ਵਿੱਚ ਪਰਮੇਸ਼ਰ ਦੇ ਨਾਮ ਦਾ ਹੀ ਵਾਧਾ ਹੋਣਾ, ਕੇਵਲ ਕਲਯੁਗ ਵਿੱਚ ਨਾਮ ਦਾ ਹੀ ਵਾਧਾ ਹੈ, ਨਾਮ ਦਾ ਹੀ ਬੋਲਬਾਲਾ ਹੈ। ਖਾਲਸਾ ਜੀ, ਹੋਰ ਕਿਸੇ ਕਰਮ ਧਰਮ ਨੂੰ ਕਲਯੁਗ ਦੇ ਵਿੱਚ ਪ੍ਰਧਾਨਤਾ ਨਹੀਂ ਮਿਲੀ ਹੈ, ਇਸ ਯੁਗ ਦੇ ਵਿੱਚ ਤਾਂ ਕੇਵਲ ਰਾਮ ਨਾਮ ਨਿਸਤਾਰਾ, ਯੁਗ ਮੈਂ ਰਾਮ ਨਾਮ ਨਿਸਤਾਰਾ, ਰਾਮ ਦੇ ਨਾਮ ਦੇ ਨਾਲ ਹੀ ਜੀਵ ਦਾ ਪਾਰ ਉਤਾਰਾ ਹੋਣਾ ਕਲਯੁਗ ਦੇ ਇਸ ਸਮੇਂ ਦੇ ਵਿੱਚ। ਕਲਯੁਗ ਆਪ ਦੱਸ ਰਿਹਾ, ਗੁਰੂ ਕਲਗੀਧਰ ਜੀ ਨੂੰ ਬੇਨਤੀ ਕਰਕੇ ਕਹਿੰਦਾ ਜੀ ਮੈਂ ਬ੍ਰਹਮ ਦੇਵ ਨੂੰ ਇਹ ਕਿਹਾ ਆਪਣੇ ਪਿਤਾ ਨੂੰ ਕਿ ਹੇ ਬ੍ਰਹਮ ਦੇਵ, ਮੇਰੇ ਸਮੇਂ ਦੇ ਵਿੱਚ ਜਿਹੜਾ ਨਾਮ ਜਪੇਗਾ ਉਹ ਮੁਕਤ ਹੋਵੇਗਾ, ਨਹੀਂ ਤਾਂ ਨਾਮ ਵਿਹੂਣੇ ਹਰ ਇੱਕ ਬੰਦੇ ਨੂੰ ਮੈਂ ਦੰਡ ਦੇਵਾਂਗਾ, ਨਰਕ ਔਰ ਸਵਰਗ ਦੋਵਾਂ ਵਿੱਚ ਮੇਰਾ ਰਾਜ ਹੋਵੇਗਾ। ਜਿਹੜਾ ਜੀਵ ਪਾਪੀ ਹੋਵੇਗਾ ਉਹਨੂੰ ਨਰਕ ਵਿੱਚ ਭੇਜਾਂਗਾ, ਜਿਹੜਾ ਪੁੰਨੀ ਹੋਵੇਗਾ ਉਹਨੂੰ ਮੈਂ ਸਵਰਗਾਂ ਵਿੱਚ ਭੇਜਾਂਗਾ। ਕਹਿੰਦਾ ਇਸ ਤਰ੍ਹਾਂ ਮੇਰੇ ਸਮੇਂ ਵਿੱਚ ਨਰਕ ਤੇ ਸਵਰਗ ਤੇ ਮੇਰਾ ਰਾਜ ਹੋਵੇਗਾ।
ਉਹੀ ਦੋਨੋਂ ਗਤਰ ਦੇ ਜੋਨੀ ਅਰਥ ਸਮਾਜ,
ਫਿਰ ਕਹਿਣ ਲੱਗਾ ਕਿ ਜੀਵ ਜਿਹੜੇ ਨੇ ਬਹੁਤ ਪ੍ਰਕਾਰ ਦੀਆਂ ਜੂਨੀਆਂ ਦੇ ਵਿੱਚ ਜਿਹੜੇ ਨੇ ਉਹ ਭਟਕਣਗੇ, ਬਹੁਤ ਪ੍ਰਕਾਰ ਦੀਆਂ ਜੂਨੀਆਂ ਵਿੱਚ ਪ੍ਰਿਥੀ ਪਰ ਦੋ ਹੀ ਤਰ੍ਹਾਂ ਦੇ ਤੋਰੇ ਤੋਰਾਂਗਾ। ਉਹੀ ਦੋਨੋਂ ਗਤਰ ਦੇ ਜੋਨੀ ਅਰਥ ਸਮਾਜ, ਕਹਿੰਦਾ ਦੋ ਹੀ ਪ੍ਰਕਾਰ ਦੇ ਜਿਹੜੇ ਰਾਹ ਨੇ ਮੈਂ ਉਹ ਪ੍ਰਿਥਵੀ ਤੇ ਤੋਰਾਂਗਾ। ਇੱਕ ਤਾਂ ਜੀਵਾਂ ਦੇ ਅੰਦਰ ਵਿਸ਼ੇ ਭੋਗ ਦੀ ਬਿਰਤੀ ਹੋਵੇਗੀ, ਦੂਜੀ ਪਦਾਰਥਾਂ ਦੇ ਇਕੱਤਰ ਕਰਨ ਦੀ ਬਿਰਤੀ ਹੋਵੇਗੀ ਕਿ ਅਸੀਂ ਪਦਾਰਥ ਇਕੱਠੇ ਕਰ ਲਈਏ, ਇੱਕ ਵਿਸ਼ੇ ਭੋਗ ਔਰ ਦੂਜੀ ਪਦਾਰਥਾਂ ਦੇ ਇਕੱਤਰ ਕਰਨ ਦੀ ਜਿਹੜੀ ਬਿਰਤੀ ਹੈ, ਇਹੀ ਮੈਂ ਆਪਣੇ ਸਮੇਂ ਵਿੱਚ ਜੀਵਾਂ ਦੇ ਅੰਦਰ ਤੋਰਾਂਗਾ।
ਇਹ ਭਾਵੀ ਪੂਰਨ ਕਰੋ ਤਬ ਜਾਵਾਂਗਾ ਖੂਬ,
ਇਹ ਭਾਵੀ ਇਹ ਇੱਛਾ ਮੈਂ ਆਪਣੀ ਪੂਰਨ ਕਰਾਂਗਾ, ਜੋ ਕਿ ਸੰਸਾਰ ਵਿੱਚ ਮੈਂ ਜਾਵਾਂਗਾ ਤਾਂ ਹੀ ਜਾਵਾਂਗਾ ਜੇ ਹੇ ਬ੍ਰਹਮਦੇਵ ਮੇਰੀ ਇਹ ਇੱਛਾ ਤੁਸੀਂ ਪੂਰੀ ਕਰੋ ਕਿ ਮੈਂ ਆਹ ਕੁਝ ਕਰਨਾ, ਜੇ ਮੈਨੂੰ ਕਰਨ ਵਾਸਤੇ ਇਜਾਜ਼ਤ ਦਿਓਗੇ ਤਾਂ ਮੈਂ ਸੰਸਾਰ ਦੇ ਵਿੱਚ ਮਾਤ ਲੋਕ ਦੀ ਧਰਤੀ ਤੇ ਜਾਵਾਂਗਾ।
ਇੱਕ ਤੁਮਾਰੇ ਦੰਦ ਸੋ ਅਵਰ ਨ ਜਾਨੋ ਦੋਬ,
ਇੱਕ ਮੈਂ ਤੁਹਾਡਾ ਦੰਡ ਆਪਣੇ ਸਰੀਰ ਤੇ ਸਹਾਂਗਾ ਚੱਲਾਂਗਾ, ਮੈਂ ਹੋਰ ਕਿਸੇ ਦਾ ਦੰਡ ਆਪਣੇ ਤੇ ਨਹੀਂ ਮੰਨਾਂਗਾ।
ਸਤਿਗੁਰ ਕੈ ਇੱਕ ਸਮੇਂ ਮੈਂ ਬ੍ਰਹਮਾ ਕੈ ਤੂੰ ਸੁਹਾਤ,
ਘਰ ਜੀ ਸੁਣਾ ਰਹੇ ਨਾ ਇਹ ਸਾਰਾ ਪ੍ਰਸੰਗ ਭਾਈ ਰਾਮ ਕੁਇਰ ਸਾਹਿਬ ਨੂੰ। ਮਹਾਰਾਜ ਜੀ ਕਹਿੰਦੇ ਰਾਮ ਕੁਇਰ ਜੀ ਸਿੰਘੋ ਸੁਣੋ, ਇਸ ਪ੍ਰਕਾਰ ਇੱਕ ਸਮੇਂ ਕਲਯੁਗ ਨੇ ਫਿਰ ਬ੍ਰਹਮਾ ਨੂੰ ਬੇਨਤੀ ਕੀਤੀ, ਬ੍ਰਹਮਾ ਨੂੰ ਕਹਿਣ ਲੱਗਾ,
ਸੁਣ ਸੁਤ ਭੂਮੀ ਜਾਈਓ ਧਰਮ ਕਰਮ ਵਖਿਆਤ,
ਆਖਿਆ ਮੈਨੂੰ ਕੀ ਆਗਿਆ? ਤੋ ਕਹਿੰਦੇ ਬ੍ਰਹਮਾ ਜੀ ਨੇ ਆਗਿਆ ਦਿੱਤੀ, ਇਹ ਪੁੱਤਰ ਕਲਯੁਗ ਤੂੰ ਹੁਣ ਜਾ ਕੇ ਮਾਤ ਲੋਕ ਦੀ ਧਰਤੀ ਵਿਚ ਪ੍ਰਗਟ ਹੋ, ਸੰਸਾਰ ਦੇ ਵਿਚ ਜਾ ਕੇ ਪ੍ਰਗਟ ਹੋ, ਧਰਮ ਕਰਮ ਵਿਖਿਆਤ, ਹੁਣ ਤੇਰਾ ਸਮਾਂ ਹੈ ਕਿ ਤੂੰ ਜਾ ਕੇ ਆਪਣੇ ਧਰਮ ਕਰਮ ਦਾ ਵਰਕਟਾਵਾ ਕਰੇ।
ਸੁਣ ਕਲਯੁਗ ਮੇਰੋ ਕਰਮ ਹੁਕਮ ਤੂੰ ਮਮ ਆ ਗਿਆ ਕਾਰ,
ਕਲਯੁਗ ਤੈਨੂੰ ਮੇਰਾ ਹੁਕਮ ਹੈ ਔਰ ਤੂੰ ਮੇਰੀ ਆਗਿਆ ਮੰਨਣ ਵਾਲਾ ਹੈ, ਤੂੰ ਮੇਰੇ ਹੁਕਮ ਦੇ ਵਿਚ ਚੱਲਣ ਵਾਲਾ ਹੈ।
ਸਰਬ ਮੰਤਰ ਤੋਏ ਰਾਜ ਰੱਦ ਨਾਮ ਮੰਤਰ ਸਿੱਧ ਸਾਰ,
ਇਹ ਕਲਯੁਗ ਤੇਰੇ ਸਮੇਂ ਵਿਚ ਦੁਨੀਆਂ ਦੇ ਜਿਤਨੇ ਮੰਤਰ ਨੇ ਉਹ ਸਾਰੇ ਰੱਦ ਹੋਣਗੇ, ਸਾਰੇ ਮੰਤਰਾਂ ਦਾ ਰਾਜ ਰੱਦ ਹੋਵੇਗਾ, ਯਾਨੀ ਕਿ ਕੋਈ ਮੰਤਰ ਪ੍ਰਵਾਨ ਨਹੀਂ ਹੋਵੇਗਾ। ਇਹ ਕਲਯੁਗ ਤੇਰੇ ਸਮੇਂ ਵਿਚ ਕੇਵਲ ਨਾਮ ਮੰਤਰ ਹੀ ਸਿੱਧ ਤੇ ਸਾਰ ਹੋਵੇਗਾ, ਕੇਵਲ ਜਿਹੜਾ ਨਾਮ ਮੰਤਰ ਹੈ, ਗੁਰ ਮੰਤਰ ਹੈ, ਗੁਰੂ ਦਾ ਦਿੱਤਾ ਹੋਇਆ ਨਾਮ, ਉਹੀ ਨਾਮ ਮੰਤਰ ਤੇਰੇ ਸਮੇਂ ਚ ਸਿੱਧ ਹੋਵੇਗਾ, ਹੋਰ ਕੋਈ ਮੰਤਰ ਤੇਰੇ ਸਮੇਂ ਚ ਸਿੱਧ ਨਹੀਂ ਹੋਣਾ, ਹੋਰ ਕਿਸੇ ਮੰਤਰ ਦੀ ਤੇਰੇ ਸਮੇਂ ਚ ਸਿੱਧੀ ਨਹੀਂ ਹੋਣੀ, ਕੇਵਲ ਨਾਮ ਮੰਤਰ ਦੀ ਸਿੱਧੀ ਹੋਵੇਗੀ।
ਔਰ ਜੁਗਨ ਮੈਂ ਆਸਰਾ ਬਹੁਤ ਜਗ ਤਪ ਅਰਜ,
ਬਾਕੀ ਜਿਹੜੇ ਹੋਰ ਯੁਗ ਸਨ ਸਤਯੁਗ ਤ੍ਰੇਤਾ ਦੁਆਪਰ, ਉਹਨਾਂ ਦੇ ਵਿਚ ਆਸਰਾ ਸੀ ਯੱਗਾਂ ਦਾ, ਤਪ ਦਾ, ਅਰਚਨਾ ਦਾ, ਏਦਾਂ ਦੇ ਜਿਹੜੇ ਕਰਮ ਕਾਂਡ ਸਨ ਉਹਨਾਂ ਕਰਮ ਕਾਂਡਾਂ ਦਾ ਆਸਰਾ ਸੀ।
ਰਾਮ ਨਾਮ ਜਪ ਰਸਨ ਸਵਾਦ ਕਲ ਮੈਂ ਕਾਰਜ ਸਰਚ,
ਕਲਯੁਗ ਦੇ ਵਿਚ ਤੇਰੇ ਸਮੇਂ ਵਿਚ ਕੇਵਲ ਇੱਕੋ ਨਾਮ ਪਰਮੇਸ਼ਰ ਦਾ ਜਪਿਆ ਹੋਇਆ ਸਿੱਧ ਹੈ, ਰਾਮ ਦੇ ਨਾਮ ਦੇ ਜਾਪ ਨੂੰ ਆਪਣੀ ਰਸਨਾ ਨਾਲ ਜਪਣਾ, ਆਪਣਿਆਂ ਸਵਾਸਾਂ ਨਾਲ ਜਪਣਾ, ਜਿਹੜਾ ਰਾਮ ਦੇ ਨਾਮ ਨੂੰ ਆਪਣੀ ਰਸਨਾ ਨਾਲ ਆਪਣਿਆਂ ਸਵਾਸਾਂ ਨਾਲ ਜਪਦਾ, ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਕਹਿੰਦਾ ਹੈ, ਮਹਾਰਾਜ ਜੀ ਕਹਿੰਦੇ ਉਹਦੇ ਸਾਰੇ ਕਾਰਜ ਸਿੱਧ ਹੋ ਜਾਂਦੇ ਨੇ, ਕਿਉਂਕਿ ਕਲਯੁਗ ਦੇ ਵਿਚ ਕੇਵਲ ਇੱਕ ਰਾਮ ਦੇ ਨਾਮ ਦਾ ਹੀ ਓਟ ਤੇ ਆਸਰਾ ਹੈ।
ਤੁਹੇ ਰਾਜ ਪੁੱਤਰ ਜਬ ਸਭ ਦੇਵਨ ਦੇਉ ਵਰਜ,
ਕਲਯੁਗ ਜਦੋਂ ਤੇਰਾ ਰਾਜ ਹੋਵੇਗਾ, ਬ੍ਰਹਮਾ ਕਹਿ ਰਿਹਾ ਹੇ ਪੁੱਤਰ ਜਦੋਂ ਤੇਰਾ ਰਾਜ ਹੋਵੇਗਾ, ਜਿੰਨੇ ਦੇਵੀ ਦੇਵਤੇ ਨੇ ਮੈਂ ਸਾਰਿਆਂ ਨੂੰ ਵਰਜ ਦਿਆਂਗਾ, ਤੇਰੇ ਰਾਜ ਵਿਚ ਕੋਈ ਦਖਲ ਅੰਦਾਜ਼ੀ ਨਹੀਂ ਕਰੇਗਾ, ਕਿਸੇ ਦੇਵੀ ਦੇਵਤੇ ਦੀ ਤੇਰੇ ਰਾਜ ਵਿਚ ਦਖਲ ਅੰਦਾਜ਼ੀ ਨਹੀਂ ਹੋਵੇਗੀ।
ਜੋ ਇੱਛਾ ਤਿਉਂ ਵਰਤੀਏ ਨਾਮ ਮਾਤਮ ਗਰਜ,
ਜਿਵੇਂ ਤੇਰੀ ਇੱਛਾ ਹੋਵੇ ਤੂੰ ਉਸੇ ਤਰ੍ਹਾਂ ਵਰਤ, ਤੇਰੇ ਸਮੇਂ ਵਿਚ ਕੇਵਲ ਇੱਕ ਨਾਮ ਦੀ ਗਰਜ ਹੋਵੇਗੀ, ਜਿੱਥੇ ਨਾਮ ਦੀ ਗਰਜ ਹੋਵੇਗੀ ਨਾ ਉਥੇ ਤੂੰ ਨਹੀਂ ਹੋਵੇਗਾ, ਜਿੱਥੇ ਨਾਮ ਦੀ ਗੂੰਜ ਹੋਵੇਗੀ, ਨਾਮ ਦੀ ਗੜਗੜਾਹਟ ਹੋਵੇਗੀ, ਜਿੱਥੇ ਨਾਮ ਦਾ ਖੰਡਾ ਖੜਕੇਗਾ ਉਥੇ ਤੇਰਾ ਵਾਸਾ ਨਹੀਂ ਹੋਵੇਗਾ।
ਭਲਾ ਤੁਮਾਰਾ ਰਾਜ ਹੋਏ ਸਕਲ ਸਿੱਧ ਹੋਏ ਵਾਚ,
ਤੇਰਾ ਭਲਾ ਰਾਜ ਹੋਵੇਗਾ, ਬੜਾ ਵਧੀਆ ਰਾਜ ਕਲਯੁਗ ਤੇਰਾ ਚੱਲੇਗਾ, ਔਰ ਜਿਹੜੇ ਜਿਹੜੇ ਗੱਲ ਬਚਨ ਤੂੰ ਕਹੇ ਨੇ ਉਹ ਸਾਰੇ ਸਿੱਧ ਹੋਣਗੇ, ਜੋ ਮੈਂ ਕਹਿ ਰਿਹਾ ਉਹ ਵੀ ਸਿੱਧ ਹੋਣਗੇ।
ਥੋੜੀ ਕਰਨੀ ਫਲ ਅਧਿਕ ਤੀਨ ਰਾਖੀਓ ਸਾਚ,
ਜਿਹੜੇ ਪਹਿਲੇ ਇਹ ਗੱਲ ਯਾਦ ਰੱਖੀ ਆਪਣੇ ਹਿਰਦੇ ਦੇ ਵਿਚ ਕਿ ਤੇਰੇ ਸਮੇਂ ਵਿਚ ਮਨੁੱਖ ਦੀ ਕਰਨੀ ਭਾਵੇਂ ਥੋੜੀ ਹੋਵੇਗੀ ਪਰ ਉਹਨਾਂ ਨੂੰ ਫਲ ਬਹੁਤਾ ਮਿਲੇਗਾ। ਕਲਯੁਗ ਦਾ ਇਹ ਫਾਇਦਾ, ਇਹ ਲਾਭ ਹੈ महाराज जी ने तो गुरबाणी विच बाकी दे युगां नालों इस कलयुग नूं उत्तम लिखिया। महाराज कहिंदे क्यों उत्तम है, क्योंकि इहदे विच नाम दी कीरत सिद्ध है और थोड़ी करनी करके जीव नूं बहुते फल दी प्राप्ति हुंदी। भावें नाम थोड़ा ही जपे, जपे जरूर, कहिंदे उस नाम दे जपे दा फल अधिक प्राप्त हुंदा, बाकी जिहड़े कर्म कांड ने उह वध करोगे फल थोड़ा मिलेगा। पर तेरे समय दे विच इह गल तूं याद रखी कि थोड़ी कीरत कर, थोड़ी करनी करन वालियां नूं भी बहुते फल दी प्राप्ति होवेगी।
पर अंशी पर नार तज नाम सराह स्वात,
जिहड़े गुरमुख होणगे नाम नाल जुड़े होए ਉਹ ਪਰਾਈ ਅੰਸ਼ ਤੇ ਪਰਾਈ ਇਸਤਰੀ ਦਾ ਤੱਜ ਕੇ ਤਿਆਗ ਕਰਕੇ ਆਪਣੇ ਹਰ ਇੱਕ ਸਵਾਸ ਨਾਲ ਪਰਮੇਸ਼ਰ ਦੇ ਨਾਮ ਦੀ ਸਲਾਘਾ ਕਰਨਗੇ। ਗੁਰਮੁਖਾਂ ਦਾ ਇਹ ਸੁਭਾਅ ਹੋਵੇਗਾ ਕਿ ਉਹ ਪਰਾਈ ਅੰਸ਼ ਤੇ ਪਰਾਈ ਨਾਰ ਦਾ ਤਿਆਗ ਕਰਕੇ ਆਪਣੇ ਹਿਰਦੇ ਵਿਚ ਔਰ ਆਪਣੇ ਸਵਾਸਾਂ ਦੁਆਰਾ ਕੇਵਲ ਇੱਕ ਪਰਮੇਸ਼ਰ ਦੇ ਨਾਮ ਨੂੰ ਸਲਾਹੁਣਗੇ।
ਹਰ ਭਜ ਹਰ ਚਿਤ ਹੇਤ ਹਰ ਹਰ ਸਿੱਧ ਕੀ ਕੁਲ ਆਸ,
ਹਰੀ ਦਾ ਭਜਨ ਕਰਨਗੇ, ਹਰੀ ਨੂੰ ਆਪਣੇ ਹਿਰਦੇ ਚ ਚਿੱਤ ਰੱਖਣਗੇ, ਚੇਤੇ ਰੱਖਣਗੇ, ਹਰੀ ਨਾਲ ਹੇਤ ਕਰਨਗੇ। ਹਰ ਸਿੱਧ ਕੀ ਕੁਲ ਆਸ, ਕੇਵਲ ਹਰੀ ਦੀ ਸਿਦਕ ਆਪਣੇ ਹਿਰਦ ਭਰੋਸਾ ਆਪਣੇ ਹਿਰਦੇ ਵਿਚ ਰੱਖਣਗੇ।
ਦੇ ਅੰਤ ਕੀ ਹਰ ਬਜੇ ਤੋ ਵੀ ਹੋਏ ਨਿਸਤਾਰ,
ਹਰ ਯੁਗ ਤੇਰੇ ਸਮੇ ਦਾ ਇਹ ਪੁੰਨ ਹੋਵੇਗਾ ਮਨੁੱਖਾਂ ਨੂੰ ਕਿ ਜੇ ਕੋਈ ਸਾਰੀ ਜ਼ਿੰਦਗੀ ਨਹੀਂ ਵੀ ਜਪ ਸਕਿਆ, ਅੰਤਲੇ ਸਵਾਸਾਂ ਵਿਚ ਵੀ ਜਪ ਲਵੇ, ਸਰੀਰ ਦੇ ਅੰਤ ਸਮੇ ਅੰਤਲੇ ਸਵਾਸਾਂ ਵਿਚ ਵੀ ਜਿਹੜਾ ਜਾਪ ਜਪ ਲਵੇ ਉਹਦਾ ਵੀ ਪਾਰ ਉਤਾਰਾ ਹੋ ਜਾਵੇਗਾ, ਜਿਵੇਂ ਅਜਾਮਲ ਨੇ ਤੇ ਗਣਕਾ ਨੇ ਅੰਤਲੇ ਸਵਾਸਾਂ ਚ ਜਪਿਆ ਸੀ, ਅੰਤਲੇ ਸਵਾਸਾਂ ਚ ਜਪਿਆ ਸੀ ਨਾ ਅਜਾਮਲ ਤੇ ਗਣਕਾ ਨੇ, ਸਾਰੀ ਜ਼ਿੰਦਗੀ ਪਾਪ ਕਰਦੇ ਰਹੇ। ਪਰ ਖਾਲਸਾ ਜੀ ਅਸੀਂ ਨਾਮ ਜਪਦੇ ਰਹਿਣਾ ਕਿਉਂਕਿ ਸਾਨੂੰ ਇਸ ਗੱਲ ਦਾ ਬੋਧ ਨਹੀਂ ਕਿ ਸਾਡਾ ਅੰਤਲਾ ਸਵਾਸ ਕਿਹੜਾ ਹੋਣਾ, ਕੋਈ ਵੀ ਹੋ ਸਕਦਾ, ਇਸ ਕਰਕੇ ਜਪਦੇ ਰਹੀਏ ਤਾਂ ਜੋ ਅੰਤਲੇ ਸਵਾਸ ਵਿਚ ਪਰਮੇਸ਼ਰ ਦਾ ਚਿੰਤਨ ਹੋਵੇ, ਨਾਮ ਦੀ ਅਰਾਧਨਾ ਹੋਵੇ ਤੇ ਸਾਨੂੰ ਮੋਕਸ਼ ਮਿਲ ਸਕੇ। ਬ੍ਰਹਮਾ ਕਹਿੰਦਾ ਜੀ ਅੰਤਲੇ ਸਮੇ ਵੀ, ਦੇਹ ਦੇ ਅੰਤ ਸਮੇ ਵੀ ਕੋਈ ਹਰੀ ਦਾ ਭਜਨ ਕਰੇਗਾ ਤਾਂ ਉਹਦਾ ਵੀ ਨਿਸਤਾਰ ਹੋਵੇਗਾ।
ਐਸੇ ਹਰ ਕੋ ਨਿਤ ਬਜੋ ਪਉਜਲ ਉਤਰੈ ਪਾਰ,
ਐਸਾ ਜਿਹੜਾ ਹਰੀ ਅਕਾਲ ਪੁਰਖ ਪਰਮੇਸ਼ਰ ਹੈ ਉਹਨੂੰ ਨਿਤ ਭਜੋ, ਉਹਦਾ ਨਿਤ ਭਜਨ ਕਰੋ, ਜਿਸ ਦਾ ਭਜਨ ਕਰਕੇ ਜੀਵ ਇਸ ਪਉਜਲ ਤੋਂ ਪਾਰ ਉਤਰਦਾ ਹੈ।
ਬ੍ਰਹਮ ਪਰਾਇਣ ਵੇਖੈ ਤਨ ਮਨ ਅਰਧੋ ਜਾਵੇ,
ਜਿਹੜਾ ਬ੍ਰਹਮ ਪਰਾਇਣ ਹੋ ਕੇ ਆਪਣਾ ਤਨ ਆਪਣਾ ਮਨ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿਚ ਆਪਣੇ ਗੁਰੂ ਦੇ ਚਰਨਾਂ ਵਿਚ ਅਰਪਣ ਕਰ ਦੇਗਾ, ਜਿਵੇਂ ਅੱਜ ਅੰਮ੍ਰਿਤ ਵੇਲੇ ਮੁੱਖ ਵਾਕ ਸੀ, ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ, ਏਦਾਂ ਜਿਹੜਾ ਆਪਣਾ ਤਨ ਮਨ ਗੁਰੂ ਦੇ ਚਰਨਾਂ ਵਿਚ ਸਮਰਪਣ ਕਰਕੇ ਕਹੇ ਕਿ ਹੇ ਪ੍ਰਭੂ ਤੇਰਾ ਹੀ ਇਹ ਤਨ ਮਨ ਧਨ ਸਭ ਤੇਰਾ ਹੀ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਗਿਆ, ਏਦਾਂ ਸਤਿਗੁਰਾਂ ਦੇ ਚਰਨਾਂ ਇਸ ਜੀਵ ਦਾ ਨਿਸਤਾਰਾ ਹੋ ਸਕਦਾ ਹੈ।
ਐਸੇ ਹਰ ਕੋ ਨਿਤ ਭਜੋ ਭਉਜਲ ਉਤਰੈ ਪਾਰ,
ਹਰੀ ਪਰਮੇਸ਼ਰ ਦਾ ਭਜਨ ਕਰੋ, ਜਿਸ ਦਾ ਭਜਨ ਕਰਕੇ ਇਸ ਜੀਵ ਦਾ ਪਾਰ ਉਤਾਰਾ ਹੋ ਸਕਦਾ ਹੈ।
ਬ੍ਰਹਮ ਪਰਾਇਣ ਵੇਖੈ ਤਨ ਮਨ ਅਰਪੈ ਜੋਏ,
ਉਸ ਬ੍ਰਹਮ ਦੇ ਪਰਾਇਣ ਅਧੀਨ ਹੋ ਕੇ ਆਪਣਾ ਤਨ ਪਰਮਾਤਮਾ ਦੇ ਚਰਨਾਂ ਵਿਚ ਅਰਪਣ ਕਰਦਾ ਹੈ।
ਤਾਂ ਕਾਬੀ ਤੂੰ ਪੈ ਕਰੀ ਇਹੋ ਹਮਾਰੀ ਖੋਏ,
ਕਲਯੁਗ ਉਹਨਾਂ ਦਾ ਵੀ ਤੂੰ ਡਰ ਰੱਖੀ ਜਿਹੜੇ ਇਹੋ ਜਿਹੇ ਹੋਣਗੇ ਨਾ ਗੁਰਮੁਖ, ਉਹਨਾਂ ਦਾ ਤੂੰ ਪੈ ਰੱਖੀ ਆਪਣੇ ਮਨ ਵਿਚ, ਮੇਰਾ ਡਰ ਤਾਂ ਤੂੰ ਰੱਖਣਾ ਹੀ ਆ, ਉਹਨਾਂ ਦਾ ਵੀ ਰੱਖੀ ਜਿਹੜੇ ਇਹੋ ਜਿਹੇ ਗੁਰਮੁਖ ਹੋਣਗੇ, ਪਰਮੇਸ਼ਰ ਦਾ ਭਜਨ ਕਰਨ ਵਾਲੇ, ਪਰਮੇਸ਼ਰ ਨਾਲ ਪਿਆਰ ਕਰਨ ਵਾਲੇ, ਸਵਾਸ ਸਵਾਸ ਨਿਰੰਕਾਰ ਦਾ ਚਿੰਤਨ ਕਰਨ ਵਾਲੇ, ਜਿਨ੍ਹਾਂ ਨੇ ਆਪਣਾ ਤਨ ਮਨ ਉਸ ਪਰਮੇਸ਼ਰ ਦੇ ਚਰਨਾਂ ਵਿਚ ਅਰਪਣ ਕੀਤਾ ਹੋਇਆ, ਉਹਨਾਂ ਦਾ ਵੀ ਤੂੰ ਭੈ ਕਰੀਏ, ਤੈਨੂੰ ਮੇਰੀ ਤੈਨੂੰ ਖੋਏ ਹੈ ਜਿੱਥੇ ਤੈਨੂੰ ਮੇਰੀ ਆਗਿਆ ਹੈ।
ਤਜੇ ਆਸਰ ਏਕ ਨਾਮ ਕੋ ਪ੍ਰੇਮ।
ਬਾਕੀ ਸਾਰੇ ਆਸਰੇ ਛੱਡ ਕੇ ਜਿਹੜੇ ਆਪਣੇ ਹਿਰਦੇ ਵਿਚ ਕੇਵਲ ਇਕ ਨਾਮ ਦਾ ਪ੍ਰੇਮ, ਇਕ ਨਾਮ ਦੀ ਪ੍ਰੀਤ ਆਪਣੇ ਹਿਰਦੇ ਵਿਚ ਧਾਰਨ ਕਰਦੇ ਹਨ।
ਤੀਨ ਲੋਕ ਕੋ ਬੇਦ ਕੈ ਜਾਏ ਜਸ ਜੀ ਖੇਮ।
ਤਿੰਨਾਂ ਲੋਕਾਂ ਨੂੰ ਵੇਦ ਕੇ ਸਾਜੁ ਜੀ ਖੇਮ, ਜਿਹੜੀ ਸਾਜੁ ਮੁਕਤੀ ਹੈ, ਪਰਮੇਸ਼ਰ ਦੇ ਸਰੂਪ ਦੇ ਵਿਚ ਅਭੇਦ ਹੋਣ ਦੀ ਮੁਕਤੀ, ਉਹਨੂੰ ਸਾਜੁਜ ਸਲੋਕ ਸਮੀਪ ਤੇ ਇਸ ਤਰ੍ਹਾਂ ਸਾਜੁਜ ਤੇ ਸਰੂਪ ਮੁਕਤੀ ਜਿਹੜੀ ਹੈ ਇਹ ਮੰਨੀਆਂ ਜਾਂਦੀਆਂ। ਚਾਰ ਪ੍ਰਕਾਰ ਦੀਆਂ ਮੁਕਤੀਆਂ ਉੱਚ ਜਾ ਕੇ ਅਭੇਦ ਹੋ ਜਾਂਦੇ ਹਨ।
ਆਪਣੀ ਨਾਰੀ ਸੱਚ ਬਿਦ ਖਾਜ ਅੱਖਾਂ ਜੀ ਬਿਦ।
ਆਪਣੀ ਨਾਰ ਤੇ ਸੰਤੋਖ ਤੇ ਸੱਚ ਦੀ ਵਿਚਾਰ, ਯਾਨੀ ਕਿ ਸੱਚ ਦਾ ਆਪਣੇ ਹਿਰਦੇ ਵਿਚ ਪਿਆਰ ਧਾਰਨ ਕਰੇ, ਔਰ ਖਾਣੇ ਯੋਗ ਕੀ ਹੈ ਨਾ ਖਾਣੇ ਯੋਗ ਕੀ ਹੈ ਇਸ ਦੀ ਵਿਚਾਰ ਜੋ ਧਾਰਨ ਕਰੇਗਾ।
ਸੋਈ ਸੰਤ ਗੁਰ ਮਾਨਿਐ ਕਲੂ ਪੁੱਤਰ ਸਤ ਚਿਤ।
ਕਲਯੁਗ ਪੁੱਤਰ ਉਹੀ ਅਸਲ ਵਿਚ ਪੂਰਨ ਤੌਰ ਤੇ ਸਤਿਗੁਰੂ ਰੂਪ ਕਹਾਵੇਗਾ, ਉਹੀ ਅਸਲ ਦੇ ਵਿਚ ਪੂਰਨ ਸਤ ਸਰੂਪ ਹੋਵੇਗਾ।
ਸਤਯੁਗ ਮੇਰੇ ਸਿਰ ਬਸੋ ਪੂਜਾ ਬਸੋ ਪਿਰਤੇ।
ਲੱਗਾ ਵੀ ਜਿਹੜਾ ਸਤਯੁਗ ਹੈ ਉਹ ਮੇਰੇ ਸਿਰ ਵਿਚ ਵਸਦਾ, ਬ੍ਰਹਮਾ ਦੱਸ ਰਿਹਾ ਸਤਯੁਗ ਮੇਰੇ ਸਿਰ ਵਿਚ ਵਸਦਾ, ਔਰ ਤ੍ਰੇਤਾ ਜਿਹੜਾ ਹੈ ਉਹ ਮੇਰੀਆਂ ਬਾਹਾਂ ਵਿਚ ਵਸਦਾ ਹੈ।
ਦੁਆਪਰ ਬਸੀਓ ਜੰਗ ਮਮ ਤੂੰ ਚਰਨਨ ਕੋ ਸੇ।
ਜਿਹੜਾ ਦੁਆਪਰ ਹੈ ਉਹ ਮੇਰੀਆਂ ਜਾਂਘਾਂ ਵਿਚ ਲੱਤਾਂ ਵਿਚ ਵਸਦਾ, ਤੇ ਹੇ ਕਲਯੁਗ ਤੂੰ ਮੇਰੇ ਚਰਨਾਂ ਵਿਚ ਵਸਦਾ। ਇਹ ਬੜੀ ਗੁਪਤ ਗੱਲ ਹੈ, ਡੂੰਘੀ ਗੱਲ ਹੈ ਕਿ ਕਲਯੁਗ ਦੇ ਵਿਚ ਗੁਰੂ ਖਾਲਸਾ ਜੀ ਮਨੁੱਖ ਜਿਤਨੀ ਆਪਣੇ ਹਿਰਦੇ ਵਿਚ ਚਰਨਾਂ ਵਾਂਗੂ ਜਿਵੇਂ ਚਰਨ ਨੀਵੇਂ ਹੁੰਦੇ ਨੇ ਏਦਾਂ ਨਿਮਰਤਾ ਧਾਰਨ ਕਰੇਗਾ, ਓਨੀ ਉਹਨੂੰ ਚੜ੍ਹਦੀ ਕਲਾ ਦੀ ਕਲਿਆਣ ਦੀ ਪ੍ਰਾਪਤੀ ਹੋਵੇਗੀ, ਜਿੰਨੀ ਨਿਮਰਤਾ ਹੋਵੇਗੀ ਕਲਯੁਗ ਦੇ ਵਿਚ। ਕਿਉਂਕਿ ਚਰਨ ਪ੍ਰਧਾਨ ਨੇ ਨਾ, ਬ੍ਰਹਮਾ ਕਹਿੰਦਾ ਤੂੰ ਮੇਰੇ ਚਰਨਾਂ ਚ ਵਸਦਾ, ਇਸ ਕਰਕੇ ਜਿਹੜਾ ਚਰਨਾਂ ਵਾਂਗੂ ਨੀਵਾਂ ਹੋ ਜਾਂਦਾ ਨਿਮਰਤਾ ਤੇ ਹਲੀਮੀ ਧਾਰਨ ਕਰਦਾ ਕਲਯੁਗ ਦੇ ਸਮੇਂ ਵਿਚ, ਜਿੰਨੀ ਨਿਮਰਤਾ ਧਾਰੇਗਾ ਓਨੀ ਉਹਦੀ ਮੋਕਸ਼ ਤੇ ਮੁਕਤੀ ਛੇਤੀ ਹੋਵੇਗੀ।
ਅੰਗ ਅੰਗ ਕੀ ਮੁਕਤ ਏ ਵੇਦ ਮਾਝ ਲਿਖ ਦੇਣ।
ਅੰਗਾਂ ਦੀ ਜਿਹੜੀ ਮੁਕਤੀ ਹੈ ਸਾਰੀ ਵੇਦਾਂ ਦੇ ਵਿਚ ਵੀ ਲਿਖੀ ਹੋਈ ਹੈ, ਦੱਸੀ ਹੋਈ ਹੈ।
ਸੋਈ ਸੋ ਸਾਚੀ ਬਲੀ ਸਕਲ ਸਮਾਲਾ ਕੀਨ।
ਵੇਦਾਂ ਵਿਚ ਲਿਖਿਆ ਹੋਇਆ ਮੈਂ ਉਹਨੂੰ ਸੱਚ ਜਾਣ ਕੇ ਉਹਦੀ ਸਾਰਿਆਂ ਦੀ ਸੰਭਾਲਣਾ ਕੀਤੀ ਹੈ।
ਆਪਣੋ ਆਪਣੋ ਰਾਜ ਕਰ ਤੁਮ ਆਇਓ ਮਮ ਧਾਮ।
ਆਪਣਾ ਰਾਜ ਕਰਕੇ ਤੁਸੀਂ ਚਾਰੇ ਭਰਾ ਵਾਪਸ ਮੇਰੇ ਘਰ ਦੇ ਵਿਚ ਆ ਜਾਣਾ।
ਕਰ ਕਰ ਕਰਨੀ ਕਲਪ ਲਗ ਪਾਈਐ ਆਏ ਆਰਾਮ।
ਇੱਕ ਇੱਕ ਕਲਪ ਤੱਕ ਜਾ ਕੇ ਤੁਸੀਂ ਸੰਸਾਰ ਵਿਚ ਆਪਣੀ ਕਰਨੀ ਕਰੋ, ਔਰ ਆਪਣੀ ਕਰਨੀ ਕਰਕੇ ਆ ਕੇ ਮੁੜ ਕੇ ਮੇਰੇ ਵਿਚ ਆਰਾਮ ਪ੍ਰਾਪਤ ਕਰੋ।
ਬ੍ਰਹਮ ਵਾਕ ਕੈ ਸੰਗਤਾ ਬੜਾ ਪਸੰਤੀ ਜਾਪ।
ਬ੍ਰਹਮਾ ਦੇ ਵਾਕ ਨੇ ਸੰਗਤਾ ਦੇ ਵਿਚ ਪਰਾ ਤੇ ਪਸੰਤੀ, ਖਾਲਸਾ ਜੀ ਚਾਰ ਪ੍ਰਕਾਰ ਦੀਆਂ ਬਾਣੀਆਂ ਦਾ ਜ਼ਿਕਰ ਹੋ ਰਿਹਾ ਹੈ। ਇੱਕ ਪਰਾ ਹੈ ਜੋ ਸਭ ਤੋਂ ਅੰਦਰ ਹੈ, ਵੈਸੇ ਉਲਟਾ ਕਰਮ ਚੱਲਦਾ, ਪਰਾ ਤੋਂ ਗਿਣਤੀ ਹੁੰਦੀ ਹੈ, ਪਰ ਜੇ ਸ਼ੁਰੂਆਤ ਕਰਨੀ ਹੋਵੇ ਤੇ ਪਰਾ ਪਛੰਤੀ ਵੈਖਰੀ ਦਾ ਉਲਟਾ ਕ੍ਰਮ ਕਰ ਦੇਣਾ, ਵੈਖਰੀ ਪਹਿਲਾਂ ਆ ਜਾਏਗੀ, ਬਾਕੀ ਜਿਹੜੀਆਂ ਬਾਣੀਆਂ ਨੇ ਉਹ ਬਾਅਦ ਵਿਚ ਆਉਣਗੀਆਂ। ਪਰ ਜਦੋਂ ਆਮ ਬੋਲ ਚਾਲ ਦੇ ਵਿਚ ਇਹ ਬਾਣੀਆਂ ਦੀ ਤਰਤੀਬ ਇਸ ਤਰ੍ਹਾਂ ਆਉਂਦੀ, ਪਹਿਲਾਂ ਪਰਾ ਬਾਣੀ ਦੁਆਰਾ ਪਰਮੇਸ਼ਰ ਦਾ ਜਾਪ ਕਰਨਾ, ਫਿਰ ਪਛੰਤੀ। ਪਰਾ ਬਾਣੀ ਖਾਲਸਾ ਜੀ ਸਾਡੀ ਨਾਭੀ ਦੇ ਵਿਚੋਂ ਉੱਠਦੀ ਹੈ, ਉਹਨੂੰ ਪਰਾ ਬਾਣੀ ਕਹਿੰਦੇ ਨੇ। ਜਿਹੜੀ ਪਛੰਤੀ ਹੈ ਉਹ ਸਾਡੇ ਹਿਰਦੇ ਵਿਚੋਂ ਉੱਠਦੀ ਹੈ। ਵੈਸੇ ਹੋਰ ਵੀ ਮਹਾਂਪੁਰਖਾਂ ਨੇ ਇਹਦੇ ਬਾਰੇ ਵਿਚਾਰ ਦੱਸੀ ਹੈ, ਪਰਾ ਜਿਹੜੀ ਹੈ ਉਹ ਸਰੀਰ ਤੋਂ ਪਰੇ ਹੋ ਕੇ ਸੁੱਤੇ ਸਿੱਧੇ ਉਤਰਦੀ ਹੈ, ਇਸ ਤਰ੍ਹਾਂ ਵੀ ਜ਼ਿਕਰ ਕਰਦੇ ਨੇ। ਪਰ ਇੱਥੇ ਯੋਗ ਦੇ ਮੁਤਾਬਕ ਜੇ ਵਿਚਾਰ ਕਰੀਏ ਤੇ ਜਿਹੜੀ ਪਰਾ ਬਾਣੀ ਹੈ ਉਹ ਨਾਭੀ ਵਿੱਚੋਂ ਉੱਠਦੀ, ਨਾਭੀ ਵਿੱਚੋਂ ਗੁਰਮੰਤਰ ਦਾ ਪਰਮੇਸ਼ਰ ਦੇ ਨਾਮ ਦਾ ਚਿੰਤਨ ਹੋਣਾ। ਫਿਰ ਪਛੰਤੀ ਹੈ, ਪਛੰਤੀ ਹਿਰਦੇ ਦੇ ਵਿੱਚੋਂ ਬਾਣੀ ਉਤਪੰਨ ਹੁੰਦੀ ਹੈ, ਜਿਹਦਾ ਜ਼ਿਕਰ ਗੁਰਬਾਣੀ ਵਿੱਚ ਸਭ ਜਪਜੀ ਸਾਹਿਬ ਚ ਸਤਿਗੁਰਾਂ ਕੀਤਾ ਨਾ ਕੇਤੀਆਂ ਬਾਣੀ, ਉਹ ਜਿਹੜੀਆਂ ਕੇਤੀਆ ਬਾਣੀ ਕਿਹਾ ਉਹ ਬਾਣੀ ਦਾ ਮਤਲਬ ਵੀ ਚਾਰ ਪ੍ਰਕਾਰ ਦੀਆਂ ਕਿਤਨੀਆਂ ਹੀ ਬਾਣੀਆਂ ਨੇ। ਸੋ ਇੱਥੇ ਮਹਾਰਾਜ ਜੀ ਕਹਿ ਰਹੇ ਨੇ ਬ੍ਰਹਮਾ ਕਹਿ ਰਿਹਾ ਤੇ ਬ੍ਰਹਮਾ ਦੀਆਂ ਗੱਲਾਂ ਗੁਰੂ ਕਲਗੀਧਰ ਜੀ ਅੱਗੇ ਦੱਸ ਰਹੇ ਨੇ ਸਿੰਘਾਂ ਨੂੰ। ਕਹਿੰਦੇ ਭਾਈ ਇੱਕ ਪਰਾ ਬਾਣੀ ਹੈ ਜਿਸ ਦੁਆਰਾ ਜਾਪ ਹੁੰਦਾ, ਇੱਕ ਪਛੰਤੀ ਹੈ ਜਿਸ ਦੁਆਰਾ ਜਾਪ ਹੁੰਦਾ ਹੈ।
ਮਗਮਾ ਬੈ ਕਈ ਜਾਪ ਰਸ ਚਰ ਵੇਦ ਇਸ ਥਾਪ।
ਫਿਰ ਮਧਮਾ ਬਾਣੀ ਹੈ ਜਿਹੜੀ ਕੰਠ ਦੇ ਵਿੱਚੋਂ ਉਤਪੰਨ ਹੁੰਦੀ ਹੈ। ਫਿਰ ਵੈਖਰੀ ਬਾਣੀ ਹੈ ਜਿਹੜੀ ਜ਼ੁਬਾਨ ਤੋਂ ਰਸਨਾ ਦੁਆਰਾ ਉਤਪੰਨ ਹੁੰਦੀ ਹੈ। ਇਹ ਚਾਰ ਪ੍ਰਕਾਰ ਦੀਆਂ ਬਾਣੀਆਂ ਦੇ ਜਾਪ ਦੁਆਰਾ ਚਾਰ ਵੇਦਾਂ ਦੇ ਵਿੱਚ ਇਹਨਾਂ ਨੂੰ ਥਾਪਿਆ ਗਿਆ, ਦੱਸਿਆ ਗਿਆ।
ਨਾਰਾਇਣ ਦੇਵ ਹੈ ਪਰਾਤਾ ਨਰਪਿਅੰਤੀ ਇਸ਼ਟ।
ਖਾਲਸਾ ਜੀ ਜਿਹੜਾ ਨਾਰਾਇਣ ਹੈ ਉਹ ਦੇਵਤਾ ਮੰਨਿਆ ਪਰਾ ਬਾਣੀ ਦਾ, ਤੇ ਪਛੰਤੀ ਦਾ ਜਿਹੜਾ ਇਸ਼ਟ ਹੈ ਉਹ ਨਰਦੇਵ ਮੰਨਿਆ ਹੈ।
ਦੇਵੀ ਮੱਧਮ ਬਸੈ ਵਿਆਸ ਬੈ ਕਰੀ ਸਿਟ।
ਵਾਪ ਦੇਵੀ ਹੈ ਉਹ ਮੱਧਮਾ ਦਾ ਗੁਰੂ ਮੰਨਿਆ ਹੈ, ਇਸ਼ਟ ਮੰਨਿਆ, ਤੇ ਜਿਹੜਾ ਵਿਆਸ ਹੈ ਉਹ ਵੈਖਰੀ ਬਾਣੀ ਦਾ ਜਿਹੜਾ ਸ੍ਰਿਸ਼ਟ ਉਹ ਜਿਹੜਾ ਹੈ ਉਹ ਦੇਵੀ ਵੈਖਰੀ ਬਾਣੀ ਦਾ ਦੇਵ ਮੰਨਿਆ ਹੈ।
ਸਵਾਸ ਠਹਿਰਾਵੇ ਨਾਭ ਕਰ ਉੱਠੇ ਤਰੰਗੀ ਤੇ ਪੋਤੇਜ।
ਆਪਣੀ ਨਾਭੀ ਵਾਲੀ ਜਗ੍ਹਾ ਦੇ ਉੱਤੇ ਸਵਾਸਾਂ ਨੂੰ ਠਹਿਰਾਵੇ, ਉਥੋਂ ਜਿਹੜੀਆਂ ਤਰੰਗਾਂ ਤੋਜ ਉਤਪੰਨ ਹੁੰਦੀਆਂ ਹਨ।
ਨਾਮ ਭਜਨ ਕੀ ਜੁਗਤੇ ਮਥਰਾ ਬੱਚੀ ਮੌਜ।
ਮਥਰਾ ਕਹਿੰਦਾ ਕਿ ਨਾਮ ਭਜਨ ਦੀ ਜੁਗਤੀ ਦੀ ਮੌਜ ਮੈਨੂੰ ਰਾਮ ਕੋਇਰ ਜੀ ਨੂੰ ਬਖਸ਼ੀ ਹੈ। ਭਾਈ ਰਾਮ ਕੋਇਰ ਜੀ ਕਹਿੰਦੇ ਇਹੋ ਜੀ ਜਿਹੜੀ ਪਰਮੇਸ਼ਰ ਦੇ ਭਜਨ ਦੀ ਮੌਜ ਹੈ ਉਹ ਮੈਨੂੰ ਪਰਮੇਸ਼ਰ ਨੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ।
ਕਹਿ ਕਰ ਸਾਹਿਬ ਸਿੰਘ ਸੁਣੋ ਚੁਪਕੀ ਨੀ ਕਲ ਗਮ।
ਸਾਹਿਬ ਸਿੰਘ ਨੂੰ ਭਾਈ ਰਾਮ ਕੋਇਰ ਜੀ ਕਹਿੰਦੇ ਵੀ ਇਹ ਬਚਨ ਗੁਰੂ ਕਲਗੀਧਰ ਜੀ ਨੇ ਕਲਯੁਗ ਦੇ ਸਾਰੇ ਸਾਨੂੰ ਸੁਣਾਏ, ਕਲਨਾਮਾ ਸੁਣਾਇਆ, ਔਰ ਕਹਿ ਕੇ ਸਤਿਗੁਰੂ ਜੀ ਚੁੱਪ ਕਰ ਗਏ। ਔਰ ਮਹਾਰਾਜ ਜੀ ਦੇ ਕੋਲ ਜਿਹੜਾ ਕਲਯੁਗ ਸੀ ਗੁਰੂ ਕਲਗੀਧਰ ਕਹਿੰਦੇ ਉਹ ਸਾਨੂੰ ਇਹ ਸਾਰੇ ਬਚਨ ਕਹਿ ਕੇ ਚਲਾ ਗਿਆ। ਪੰਥ ਦੇ ਵਿੱਚ ਸਤਿਗੁਰੂ ਜੀ ਨੇ ਕਲਯੁਗ ਨੂੰ ਮੇਲ ਕਰਨ ਦੀ ਆਗਿਆ ਨਹੀਂ ਦਿੱਤੀ, ਕਿਉਂਕਿ ਕਲਯੁਗ ਆਇਆ ਸੀ ਕਹਿੰਦਾ ਮੈਨੂੰ ਪੰਥ ਚ ਮਿਲਾਓ। ਮਹਾਰਾਜ ਜੀ ਨੇ ਆਗਿਆ ਨਹੀਂ ਦਿੱਤੀ ਕਿ ਤੂੰ ਮੇਰੇ ਪੰਥ ਵਿੱਚ ਨਹੀਂ ਆ ਸਕਦਾ। ਤੋ ਕਲਯੁਗ ਆਪਣੀ ਸਾਰੀ ਵਿਥਿਆ ਸੁਣਾ ਕੇ ਸਤਿਗੁਰਾਂ ਨੂੰ ਵਾਪਸ ਚਲਾ ਗਿਆ।
ਇਹ ਸਾਖੀ ਸਤਿਗੁਰ ਦੇ ਪਰਤ ਸੁਨਤ ਸੁਖ ਸਮ।
ਜਿਹੜੀ ਸਾਖੀ ਹੈ ਭਾਈ ਰਾਮ ਕੋਇਰ ਜੀ ਕਹਿੰਦੇ ਮੈਨੂੰ ਗੁਰੂ ਕਲਗੀਧਰ ਜੀ ਨੇ ਸੁਣਾਈ ਸੀ, ਜਿਸ ਸਾਖੀ ਨੂੰ ਪੜ੍ਹ ਕੇ ਸੁਣ ਕੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ, ਸੁੱਖਾਂ ਦੇ ਵਿੱਚ ਵਿਰਧੀ ਹੁੰਦੀ ਹੈ, ਇਹੋ ਜੀ ਸਾਖੀ ਮੈਨੂੰ ਦਸਵੇਂ ਪਾਤਸ਼ਾਹ ਨੇ ਸੁਣਾਈ ਹੈ, ਜਿਸ ਨੂੰ ਕਲਨਾਮਾ ਕਹਿੰਦੇ ਹਨ।
ਦੋਹੇਰਾ ਸਭਾ ਸਰਬ ਕਵੀਨ ਵਿਕੈ ਇਸ ਵਿਦ ਭਇਓ ਸੰਵਾਦ।
ਜੀ ਇਸ ਤਰ੍ਹਾਂ ਦਾ ਸੰਵਾਦ ਸਾਰੇ ਕਵੀਆਂ ਦੀ ਸਭਾ ਵਿਚ ਹੋਇਆ, ਕਵੀ ਵੀ ਬੈਠੇ ਸੀ ਉਸੇ ਮਹਾਰਾਜ ਜੀ ਦੇ ਸਭਾ ਵਿਚ, ਦੀਵਾਨ ਵਿਚ ਜਦੋਂ ਇਹ ਸਾਰਾ ਸੰਵਾਦ ਹੋਇਆ।
ਧਨ ਧਨ ਸਵੀਕ ਹਿਰਦੈ ਅਧਿਕ ਐਲਾਦ।
ਸਾਰੇ ਕਹਿੰਦੇ ਨੇ ਗੁਰੂ ਕਲਗੀਧਰ ਜੀ ਧਨ ਹਨ, ਕਲਗੀਧਰ ਜੀ ਧਨ ਹਨ। ਸਭ ਦੇ ਹਿਰਦੇ ਵਿਚ ਬੜਾ ਭਾਰੀ ਅਹਿਲਾਦ ਹੈ, ਸਭ ਦੇ ਹਿਰਦਿਆਂ ਵਿਚ ਬੜਾ ਭਾਰੀ ਖੁਸ਼ੀ ਤੇ ਆਨੰਦ ਹੈ।
ਉੱਠੇ ਪ੍ਰਭੂ ਮੰਦਰ ਕੋ ਗਏ।
ਸਤਿਗੁਰੂ ਜੀ ਦੀਵਾਨ ਦੀ ਸਮਾਪਤੀ ਹੋ ਗਈ, ਕਵੀਆਂ ਦੀ ਸਭਾ ਦੀ ਸਮਾਪਤੀ ਹੋਈ ਤੇ ਪਾਤਸ਼ਾਹ ਜੀ ਦੀਵਾਨ ਵਿੱਚੋਂ ਉੱਠੇ ਨੇ। ਉੱਠ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਨਿਜ ਮਹਿਲਾਂ ਵਿਚ ਮੰਦਰਾਂ ਵਿਚ ਆਏ ਹਨ।
ਨਾਨਾ ਰਸ ਆਹਾਰਿਆ ਚਿਲੇ।
ਪ੍ਰਸ਼ਾਦੇ ਦਾ ਸਮਾਂ ਸੀ, ਨਾਨਾ ਪ੍ਰਕਾਰ ਦੇ ਰਸਾਂ ਦੇ ਸਹਿਤ ਭੋਜਨ महाराज गुरु कलगीधर जी ने अंगीकार किते हन।
हुण प्रियंक भर करो आराम।
सतगुरु जी पलंगे दे उत्ते गुरुदेव ने आराम किया है।
इम संवाद कवियां या ब्रह्म
जी, इस तरह कवियां दे नाल सतगुरां दा संवाद होया, कविया दे नाल महाराज जी दी ये चर्चा हुई है।
देश विदेश में कवि गुणी
खालसा जी, देशा विदेशा में बड़े बड़े गुणी ते विद्वान कवि हन।
चले सो कीरत सुनी,
जदो गुरु कलगीधर दी कीरत सुनदे ने, दसवें पातशाह दा जस सुनदे ने, सुन सुन के ओ कवि महाराज जी दे दर्शन करन वास्ते, गुरुदेव दे दीदार करन वास्ते महाराज जी कोल आउंदे हन।
दर्द करोड़ो लगे बख्शन ते, युग लोकन के सुखन लभंते।
ऐसा जी, जेड़े कवि सतगुरां दे दीवान विच सतगुरां दे चरणां विच हाजिर हुंदे ने, कहंदे हजारा नहीं करोड़ा रुपया महाराज जी उन्हां कवियां नूं बख्शदे ने। विद्वानां दी इन्नी कदर करदे सतगुरु, करोड़ा रुपया उन्हां विद्वान कवियां नूं बख्शदे ने। केवल रुपया ही नहीं, पैसा ही नहीं बख्शदे, बल्कि दोहां जहानां दा सुख बख्श दिंदे ने। लोक ते परलोक दा सुख उन्हां कवियां नूं गरीब नवाज सच्चे पातशाह जी बख्शदे। कहंदे उन्हां कवियां नूं दोहां जहानां दे सुख महाराज जी दे चरणां विचों लभदे हन।
अमृत राय कवि के आयो,
कहंदे इक अमृत राय नाम दा कवि लाहौर दा रहण वाला सी, बड़ा विद्वान कवि सी अमृत राय। अमृत राय नाम दा एक कवि सतगुरु दसवें पातशाह दे चरणां विच आया है।
कर कीरत को कवित ले आयो,
सतगुरां दी कीरती दा एक कवित रच के ना, बड़ा सोहना कवित रचिया जिहदे विच गुरु कलगीधर दी कीरत है, दसवें पातशाह दा सुजस है। एहो जिहा इक बड़ा सुंदर कवित रच के ए अमृत राय कवि लैके आया है।
मिलियो प्रथम कीन प्रणाम,
सतगुरां नूं मिल के आके इन्हें पहला बड़े अदब और सत्कार नाल गुरुदेव दे पावन पवित्र चरणा विच प्रणाम कीती है, नमस्कार कीती है।
और सुनाए सुजस ब्रह्म,
और फिर गुरु कलगीधर दा सुजस वर्णन करके जिहड़ा कवित लियाया सी रच के, ओ कवित महाराज सच्चे पातशाह दे चरणा विच गुरुदेव दी उपमा विच इन्हें उचारण कीता है।
कवित ज्याही ओर जाओ अत आदरता से पाओ,
क्या है दसवें पातशाह मैं जिस पासे भी जांदा हां, जिस भी जगह ते जांदा हां, क्योंकि विद्वान सी, विद्वान जिथे भी जांदा उहदा आदर हुंदा सत्कार हुंदा। कहंदा मैं जिस जगह ते भी जिथे भी जांदा मैनू हर थां ते आदर मिलदा है, हर थां ते मैनू सत्कार प्राप्त हुंदा है।
तेरे गुण गल को अगाऊं गणेश शेष जो,
पर हे सतगुरु जिथे जिथे जाना मैनू मेरी विद्या करके सन्मान मिलदा है, सत्कार मिलदा है, हर पासे मैनू आदर मिलदा है। पर कलगीधर जी मैं तुहाडी उपमा सुनी है कि तुहाडे दरबार विच उहनां नूं आदर मिलदा जिहड़े निमरता नाल तुहाडे चरणां च झुक के आउंदे ने। हर थां ते विद्या नाल माण मिलदा है, पर तुहाडी सभा दे विच निमाणे बन के माण मिलदा है। मैं इह सुणिया, और पातशाह तेरे गुण गन को अगाऊं गना शेष जो, पातशाह तेरे गुणां नूं मैं की गणा, मैं तां तुहाडे गुण गाउण लगा सी, पर जदों मैं वेखिया कि तुहाडे गुण तां शेष नाग भी गायन कर रहा, ते मेरे वर्गे कवि दी की भुगत है, जिथे एडा वड्डा शेष नाग अपने एक हजार मूह दे नाल तुहाडा जस कथन कर रहा है, उत्थे महाराज मेरे वर्गा एक तुच्छ जिहा कवि, नीवा जिहा कवि की जस करेगा, की वड्याई करेगा। महाराज तुहाडा सुजस, तुहाडी उपमा ता शेष नाग भी अपने मुख राही गायन कर रहे है। हां जी,
हीर चीर मुक्ता जिदेत दिन प्रतदा,
प्रभु तुहाडे चरणा विच जेड़ा आउंदा है ਤੁਸੀਂ ਉਹਨਾਂ ਵਿਦਵਾਨਾਂ ਨੂੰ ਹੀਰੇ, ਬੜੇ ਬੜੇ ਕੀਮਤੀ ਸ਼ਬਦ ਪੰਨੇ, ਮੋਤੀ ਦਾਨ ਕਰਦੇ ਹੋ। ਸੋਨਾ ਚਾਂਦੀ ਕਿੰਨਾ ਕੁਝ ਮਹਾਰਾਜ ਜੀ ਤੁਸੀਂ ਦਾਨਵੀਰ ਹੋ ਕੇ ਦਾਨ ਕਰਦੇ ਹੋ। ਬੜੇ ਬੜੇ ਹੀਰੇ ਮੋਤੀ, ਬੜੇ ਬੜੇ ਸ਼ਬਦ ਪੰਨੇ, ਜਵਾਹਰਾਤ ਮਹਾਰਾਜ ਜੀ ਤੁਸੀਂ ਦਾਨ ਕਰਦੇ ਹੋ, ਔਰ ਤੁਹਾਨੂੰ ਇਸ ਤਰ੍ਹਾਂ ਦਿਨ ਪ੍ਰਤੀ ਦਾਨ ਕਰਦਿਆਂ ਵੇਖ ਕੇ
ਦਿਨੇ ਦੇਖ ਦੇਖ ਕੇ ਅਬ ਲਖਤ ਤਨੇਸ਼ ਜੋ
ਆਜ ਆਪ ਜੀ ਦੇ ਇਸ ਦਾਨ ਨੂੰ ਵੇਖ ਕੇ ਜਿਹੜਾ ਧਨ ਦਾ ਦੇਵਤਾ ਕੁਬੇਰ ਹੈ ਨਾ, ਉਹ ਵੀ ਚਾਹੁੰਦਾ ਕਿ ਮੈਂ ਕਲਗੀਧਰ ਕੋਲੋਂ ਆ ਕੇ ਦਾਨ ਲਵਾਂ। ਜਿਹੜਾ ਸਾਰੀ ਦੁਨੀਆਂ ਨੂੰ ਦਾਨ ਦਿੰਦਾ ਮਾਇਆ ਦਾ ਧਨ ਦਾ, ਤਨੇਸ਼ ਕਹਿੰਦੇ ਨੇ ਕੁਬੇਰ ਨੂੰ, ਜਦੋਂ ਵੇਖਦਾ ਕਿ ਤੁਸੀਂ ਸਭ ਨੂੰ ਦਾਨ ਕਰ ਰਹੇ ਹੋ, ਸਭ ਨੂੰ ਦਾਨ ਦੇ ਰਹੇ ਹੋ, ਤੇ ਮਹਾਰਾਜ ਉਥੇ ਜਿਹੜਾ ਤਨੇਸ਼ ਕੁਬੇਰ ਦੇਵਤਾ ਹੈ ਉਹ ਵੀ ਆਪ ਜੀ ਦੇ ਚਰਨਾਂ ਵਿੱਚੋਂ ਦਾਨ ਲੈਣ ਵਾਸਤੇ ਇੱਛਾ ਰੱਖਦਾ ਹੈ ਕਿ ਮੈਂ ਦਸਵੇਂ ਪਾਤਸ਼ਾਹ ਦੇ ਚਰਨਾਂ ਵਿੱਚੋਂ ਆ ਕੇ ਦਾਨ ਪ੍ਰਾਪਤ ਕਰਾਂ।
ਗੁਣ ਮੈਂ ਗੁਣੀ ਕਵੀ ਅੰਮ੍ਰਿਤ ਪੜਈਆ ਮੇਰੇ,
ਮਹਾਰਾਜ ਗੁਣਾਂ ਦੇ ਵਿੱਚੋਂ ਮੈਨੂੰ ਗੁਣੀ ਕਵੀ ਕਿਹਾ ਜਾਂਦਾ ਹੈ ਤੇ ਅੰਮ੍ਰਿਤ ਰਾਏ ਮੇਰਾ ਨਾਮ ਹੈ, ਪਰ ਹੇ ਪ੍ਰਭੂ ਗੁਣਾਂ ਦੇ ਵਿੱਚੋਂ ਗੁਣੀ ਆਪ ਜੀ ਦੇ ਸਾਰੇ ਗੁਣ ਨੇ, ਔਰ ਆਪ ਜੀ ਦੇ ਚਰਨਾਂ ਵਿੱਚ ਅੰਮ੍ਰਿਤ ਨਾਮ ਜਿਹੜਾ ਹੈ ਉਹ ਪੜਿਆ ਜਾਂਦਾ ਹੈ, ਆਪ ਜੀ ਦੇ ਅੰਮ੍ਰਿਤ ਨਾਮ ਨੂੰ ਜਪਿਆ ਜਾਂਦਾ ਹੈ।
ਜਬ ਇਹਨੇ ਹੈ ਉਹ ਪਿਆਰ ਕੀਜੇ ਅਮਰੇਸ਼ ਜੋ,
ਹੇ ਪ੍ਰਭੂ ਜਦੋਂ ਮੈਂ ਆਪ ਜੀ ਦੇ ਚਰਨਾਂ ਵਿੱਚ ਆ ਕੇ ਆਪ ਜੀ ਦੇ ਗੁਣੀਆਂ ਤੋਂ ਵੱਡੇ ਵੱਡੇ ਗੁਣ ਸਣਬਣ ਕਰਦਾ ਹਾਂ, ਤੇ ਹੇ ਅਮਰਾ ਦੇਵਤਿਆਂ ਦੇ ਵੀ ਈਸ਼ਵਰ ਭਗਵਾਨ ਜੀ ਗੁਰੂ ਕਲਗੀਧਰ ਪਾਤਸ਼ਾਹ ਜੀ, ਆਪ ਜੀ ਮੈਨੂੰ ਸਭ ਤੋਂ ਵੱਡਿਆਂ ਤੋਂ ਵੱਡੇ ਨਜ਼ਰ ਆਉਂਦੇ ਹੋ।
ਸ੍ਰੀ ਗੁਰੂ ਗੋਬਿੰਦ ਸਿੰਘ ਚੀਰ ਨਿਧ ਪਾਰ ਕਿਰਤ ਤਿਹਾਰੀ ਤੁਮੈ ਕਹਿ ਕੇ ਦਿਨੇਸ਼ ਜੋ,
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਗੁਣੀਆਂ ਤੋਂ ਵੀ ਵੱਡੇ ਗੁਣੀ ਹੋ, ਤੇ ਅੰਮ੍ਰਿਤ ਕਵੀ ਨੂੰ ਜਦ ਇਹ ਦੇਖੋਗੇ ਕਿ ਮੇਰੇ ਗੁਣਾਂ ਦੇ ਪੜਨ ਵਾਲਾ ਉਚਾਰਨ ਵਾਲਾ ਹੈ ਤਾਂ ਤੁਸੀਂ ਮੇਰੇ ਨਾਲ ਪਿਆਰ ਕਰੋਗੇ। ਪਿਆਰ ਕੀਜਾ ਅਮਰੇਸ਼ ਜੋ, ਮੇਰੇ ਨਾਲ ਪਿਆਰ ਕਰੋਗੇ ਕਿ ਅੰਮ੍ਰਿਤ ਕਵੀ ਮੇਰੇ ਗੁਣਾਂ ਨੂੰ ਪੜਨ ਵਾਲਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਛੀਰ ਨਿਧ ਪਾਰ ਭਈ, ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਹਾਡੀ ਜਿਹੜੀ ਕੀਰਤ ਹੈ ਉਹ ਸੰਦੇਸ਼ਾ ਦੇਣ ਵਾਸਤੇ ਛੀਰ ਸਮੁੰਦਰ ਤੋਂ ਵੀ ਪਾਰ ਹੋ ਗਈ ਹੈ। ਛੀਰ ਸਮੁੰਦਰ ਹੈ ਨਾ ਦੁੱਧ ਦਾ, ਉਹਦੇ ਤੋਂ ਵੀ ਆਪ ਜੀ ਦੀ ਉਪਮਾ ਪਾਰ ਚਲੀ ਗਈ ਹੈ, ਆਪ ਜੀ ਦੀ ਉਪਮਾ ਦਾ ਸੰਦੇਸ਼ਾ ਉਥੋਂ ਵੀ ਪਾਰ ਦੂਰ ਤੱਕ ਚਲਾ ਗਿਆ ਹੈ।
ਜੋ ਪਈ ਸੁਰਪਲ ਸਨ ਕਲਗੀਧਰ ਹੈ ਕੈ,
ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਅੰਮ੍ਰਿਤ ਰਾਏ ਕਵੀ ਦਾ ਇਹ ਕਵਿਤ ਸੁਣਿਆ, ਸੁਣ ਕੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਬਹੁਤ ਪ੍ਰਸੰਨ ਹੋਏ।
ਰਾਖਿਓ ਨਿਕਟ ਮਾਨ ਬੋਲ ਕਹਿ ਕੇ,
ਬਹੁਤ ਭਾਰੀ ਮਾਣ ਦੇ ਕੇ ਸਤਕਾਰ ਦੇ ਕੇ ਗੁਰਦੇਵ ਨੇ ਅੰਮ੍ਰਿਤ ਰਾਏ ਕਵੀ ਨੂੰ ਆਪਣੇ ਕੋਲ ਰੱਖਿਆ ਹੈ।
ਰੋਜ ਦੇਵ ਕਰ ਦਰਬ ਕਨੇਰਾ,
ਮਹਾਰਾਜ ਜੀ ਨੇ ਆਪਣੇ ਖਜ਼ਾਨੇ ਚੋਂ ਰੋਜ਼ੀਨਾ ਦੇਣ ਦਾ ਹੁਕਮ ਕਰ ਦਿੱਤਾ, ਬੇਅੰਤ ਮਾਇਆ ਦੇਣ ਦਾ ਇਹਨੂੰ ਹੁਕਮ ਕਰ ਦਿੱਤਾ।
ਇਹ ਸੁਣ ਸੁਣ ਕਰ ਸੁਜਾ ਸੁਬਡੇਰਾ,
ਅੰਮ੍ਰਿਤ ਰਾਏ ਕਵੀ ਜਿਵੇਂ ਸਤਿਗੁਰਾਂ ਦੀ ਸ਼ਰਨ ਚ ਆਇਆ, ਇਹਦੇ ਵਾਂਗੂ ਹੋਰ ਵੀ ਬੜੇ ਬੜੇ ਕਵੀ ਗੁਰੂ ਕਲਗੀਧਰ ਪਾਤਸ਼ਾਹ ਦਾ ਸੁਜਸ ਸੁਣ ਸੁਣ ਕੇ ਮਹਾਰਾਜ ਜੀ ਦੇ ਚਰਨਾਂ ਵਿਚ ਆ ਰਹੇ ਨੇ।
ਕਰਨ ਪਰਬ ਪਾਖਾ ਦਿਨ ਕੇ ਨੇ,
ਖਾਲਸਾ ਜੀ ਜਿਹੜਾ ਅੰਮ੍ਰਿਤ ਰਾਏ ਕਵੀ ਹੈ ਇਹਨੇ ਕਰਨ ਪਰਬ ਹੈ ਜਿਹੜਾ ਮਹਾਭਾਰਤ ਦਾ, ਉਹਦਾ ਦੇਸ਼ ਭਾਖਾ ਬੋਲੀ ਵਿਚ ਅਨੁਵਾਦ ਕੀਤਾ। ਦਸਵੇਂ ਪਾਤਸ਼ਾਹ ਨੇ ਇਹਦੇ ਕੋਲੋਂ ਅਨੁਵਾਦ ਕਰਾਇਆ ਕਿ ਸੰਸਕ੍ਰਿਤ ਵਿਚ ਲਿਖਿਆ ਹੋਇਆ ਮਹਾਭਾਰਤ ਦਾ ਜੋ ਕਰਨ ਪਰਬ ਹੈ ਉਹਦਾ ਅਨੁਵਾਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਰਾਏ ਕਵੀ ਕੋਲੋਂ ਕਰਵਾਇਆ।
ਛੰਦ ਬੰਦ ਸੁੰਦਰ ਕਲੀਨੇ,
ਰਾਏ ਕਵੀ ਬੜੇ ਸੋਹਣੇ ਛੰਦ ਬਣਾਉਂਦਾ ਸੀ, ਛੰਦਾਬੰਦੀ ਦੀ ਬੜੀ ਨਿਯਮਾਵਲੀ ਇਹਨੂੰ ਬੋਧ ਸੀ, ਗਿਆਨ ਸੀ, ਇਹਨੂੰ ਪਿੰਗਲ ਦਾ ਭਲੀ ਪ੍ਰਕਾਰ ਨਾਲ ਗਿਆਨ ਸੀ। ਉਹ ਬੜੇ ਸੋਹਣੇ ਛੰਦ ਬੰਦ ਰਚ ਕੇ ਅੰਮ੍ਰਿਤ ਰਾਏ ਕਵੀ ਨੇ ਕਰਨ ਪਰਬ ਦਾ ਜਿਹੜਾ ਅਨੁਵਾਦ ਗੁਰੂ ਕਲਗੀਧਰ ਦੇ ਹੁਕਮ ਨਾਲ ਕੀਤਾ।
ਲੱਖ ਦਰਬ ਕੀ ਬਖਸ਼ਿਸ਼ ਪਾਏ,
ਸਾਜੀ ਕਰਨ ਪਰਬ ਦੇ ਅਨੁਵਾਦ ਦੇ ਬਦਲੇ ਅਮਰਤ ਰਾਏ ਕਵੀ ਨੂੰ ਗੁਰੂ ਕਲਗੀਧਰ ਜੀ ਨੇ 1,00,000 ਰੁਪਇਆ ਉਹਨਾਂ ਸਮਿਆਂ ਵਿੱਚ ਭੇਟਾ ਦਿੱਤਾ। ਏਡਾ ਸਤਿਗੁਰਾਂ ਦਾ ਉਦਾਰ ਹਿਰਦਾ, ਕਿਉਂਕਿ ਖਾਲਸਾ ਜੀ ਵਿਦਿਆ ਦਾ ਕੋਈ ਗੁਣ ਨਹੀਂ ਹੁੰਦਾ, ਵਿਦਿਆ ਤਾਂ ਪਰਮਾਤਮਾ ਦੀ ਅਮੋਲਕ ਦਾਤ ਹੈ, ਇਹਦਾ ਕੋਈ ਮੋਲ ਨਹੀਂ ਹੈ। ਤੋ ਸਤਿਗੁਰੂ ਜੀ ਵਿਦਿਆਵਾਨਾਂ ਦੀ ਕਦਰ ਕਰਦੇ ਨੇ, ਜਾਣਦੇ ਨੇ ਵਿਦਵਾਨਾਂ ਦੀਆਂ ਲੋੜਾਂ ਵੀ ਹਨ। ਤੋ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਹੜਾ ਕਰਨ ਪਰਬ ਦਾ ਅਨੁਵਾਦ ਅਮਰਤ ਰਾਏ ਕਵੀ ਨੇ ਕੀਤਾ, ਉਹਦਾ ਮਹਾਰਾਜ ਸੱਚੀ ਪਾਤਸ਼ਾਹ ਨੇ 1,00,000 ਰੁਪਇਆ ਇਨਾਮ ਦਿੱਤਾ। ਉਹ ਛੰਦ ਬੰਦ ਪੜ੍ਹ ਕੇ ਨਾ ਇੰਨੇ ਖੁਸ਼ ਹੋਏ ਕਿ 1,00,000 ਰੁਪਇਆ ਮਹਾਰਾਜ ਜੀ ਨੇ ਅਮਰਤ ਰਾਏ ਕਵੀ ਨੂੰ ਦਿੱਤਾ।
ਗੁਰ ਕੀ ਕੀਰਤ ਮੈਂ ਬਣਾਏ,
ਸਤਿਗੁਰੂ ਦਸਵੇਂ ਪਾਤਸ਼ਾਹ ਦੀ ਬੜੀ ਸੋਹਣੀ ਕੀਰਤੀ, ਬੜਾ ਸੋਹਣਾ ਸੁਜਸ ਅਮਰਤ ਰਾਏ ਕਵੀ ਨੇ ਵਖਿਆਨ ਕੀਤਾ, ਗਾਇਨ ਕੀਤਾ।
ਹੰਸ ਰਾਮ ਕਵੀ ਪਰਬ ਬਣਾਏ
ਰਾਜੀ, ਫਿਰ ਇੱਕ ਹੰਸ ਰਾਮ ਨਾਮ ਦਾ ਕਵੀ ਸੀ, ਉਹਨੇ ਵੀ ਇੱਕ ਪਰਬ ਬਣਾਇਆ।
ਦਰੋਣ ਪੁਰਬ ਕੁਬਰੇਸ਼ ਸੁਣਾਇਓ,
ਦਰੋਣ ਪਰਬ ਸੀ ਉਹਦਾ ਅਨੁਵਾਦ ਕੁਬਰੇਸ਼ ਨੇ ਕੀਤਾ। ਕੁਬਰੇਸ਼ ਕੇਸ਼ੋ ਦਾਸ ਦਾ ਲੜਕਾ ਸੀ, ਉਹਨੇ ਬੜਾ ਸੋਹਣਾ ਅਨੁਵਾਦ ਕੀਤਾ, ਕਰਨ ਪਰਬ ਦਾ ਅਨੁਵਾਦ ਕੀਤਾ। ਇਹਨਾਂ ਨੂੰ 60,000 ਰੁਪਈਏ ਉਹਨਾਂ ਸਮਿਆਂ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਨੇ ਇਹਨਾਂ ਪਰਬਾਂ ਦਾ ਅਨੁਵਾਦ ਕਰਨ ਵਾਸਤੇ ਦਿੱਤਾ। ਇਹ ਕਾਰਨ ਸੀ, ਮਹਾਰਾਜ ਜੀ ਚਾਹੁੰਦੇ ਸਨ ਕਿ ਮੇਰਾ ਖਾਲਸਾ ਵਿਦਿਆਵਾਨ ਵੀ ਹੋਵੇ, ਵਿਦਵਾਨ ਵੀ ਹੋਵੇ, ਮੇਰੇ ਖਾਲਸੇ ਨੂੰ ਪੜ੍ਹਨ ਵਾਸਤੇ ਦੂਜੇ ਗ੍ਰੰਥਾਂ ਨੂੰ ਘੋਖਣਾ ਨਾ ਪਵੇ, ਸੰਸਕ੍ਰਿਤ ਵਿੱਚ ਮਗਜ਼ਮਾਰੀਆਂ ਨਾ ਕਰਨੀਆਂ ਪੈਣ, ਮੇਰਾ ਖਾਲਸਾ ਸੁਖੈਨ ਤਰੀਕੇ ਨਾਲ ਸਾਰਾ ਇਤਿਹਾਸ ਮਹਾਂਭਾਰਤ ਦਾ ਦੇਸ਼ ਦਾ ਪੜ੍ਹ ਸਕਣ। ਇਨ੍ਹਾਂ ਖਰਚਾ ਕਰਕੇ ਉਹਨਾਂ ਵਿਦਵਾਨਾਂ ਕੋਲੋਂ ਮਹਾਰਾਜ ਜੀ ਨੇ ਇਨ੍ਹਾਂ ਪਰਬਾਂ ਦੇ ਅਨੁਵਾਦ ਕਰਵਾਏ। ਪਰ ਬੜਾ ਵੱਡਾ ਦੁਖਾਂਤ ਵਾਪਰਿਆ ਜਦੋਂ ਸਰਸਾ ਨਦੀ ਸਤਿਗੁਰੂ ਜੀ ਨੇ ਪਾਰ ਕੀਤੀ, ਉਦੋਂ ਉਹ ਸਾਰਾ ਖਜ਼ਾਨਾ ਸਰਸਾ ਨਦੀ ਦੀ ਭੇਟ ਹੋ ਗਿਆ। ਪਰ ਹੁਣ ਵੀ ਕਈ ਪਰਬਾਂ ਦੇ ਅਨੁਵਾਦ ਪੁਰਾਣੇ ਹੱਥ ਲਿਖਤ ਜਿਹੜੇ ਨੇ ਉਹ ਕਈ ਲਾਇਬ੍ਰੇਰੀਆਂ ਵਿਚ ਪਏ ਹੋਏ ਮਿਲ ਵੀ ਜਾਂਦੇ ਨੇ, ਪਰ ਉਹ ਛਾਪੇ ਨਹੀਂ ਗਏ। ਉਹ ਪੁਰਾਣੇ ਹੱਥ ਲਿਖਤ ਹੀ ਨੇ ਜਾਂ ਪੱਥਰ ਦੇ ਛਾਪੇ ਪੁਰਾਣੇ, ਉਹ ਕਈ ਲਾਇਬ੍ਰੇਰੀਆਂ ਵਿਚ ਪਏ ਹੋਏ ਨੇ, ਕਈ ਵਿਦਵਾਨਾਂ ਕੋਲ ਸਾਂਭੇ ਹੋਏ ਨੇ, ਪਰ ਕਿਸੇ ਪ੍ਰੈਸ ਨੇ ਜਾਂ ਕਿਸੇ ਹੋਰ ਨੇ ਕੋਈ ਉਦਮ ਨਹੀਂ ਕੀਤਾ ਉਹਨਾਂ ਨੂੰ ਛਾਪਣ ਵਾਸਤੇ। ਹੰਸ ਰਾਮ ਕਵੀ ਨੇ ਵੀ ਪਰਬ ਦਾ ਅਨੁਵਾਦ ਕੀਤਾ, ਦਰੋਣ ਪਰਬ ਦਾ ਅਨੁਵਾਦ ਕੁਬਰੇਸ਼ ਕਵੀ ਨੇ ਕੀਤਾ।
ਇਸੀ ਰੀਤ ਬੋ ਭਾਖਾ ਬਣੀ,
ਰੀਤੀ ਨਾਲ ਬਹੁਤ ਸਾਰੀ ਦੇਸ਼ ਭਾਖਾ ਬੋਲੀ ਦੇ ਵਿਚ ਸੰਸਕ੍ਰਿਤ ਦੇ ਇਨ੍ਹਾਂ ਗ੍ਰੰਥਾਂ ਦਾ, ਬਹੁਤ ਸਾਰੇ ਗ੍ਰੰਥਾਂ ਦਾ ਅਨੁਵਾਦ ਇਨ੍ਹਾਂ ਕਵੀਆਂ ਨੇ ਵਿਦਵਾਨਾਂ ਨੇ ਕੀਤਾ।
ਮਿਲੇ ਆਨੇ ਸੀ ਵਿਦਗੁਨੇ,
ਇਸੇ ਤਰ੍ਹਾਂ ਬੜੇ ਬੜੇ ਗੁਣੀ, ਬੜੇ ਬੜੇ ਵਿਦਵਾਨ ਕਵੀ ਉਹ ਆ ਕੇ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਮਿਲਦੇ ਹਨ।
ਬਾਵਨ ਕਵੀ ਗਿਲਸੀ ਮੈਂ ਮੀਤ,
ਇਨ੍ਹਾਂ ਦੀ ਜਿਹੜੀ ਕੁੱਲ ਗਿਣਤੀ ਆ ਉਹ 52 ਕੀਤੀ ਜਾਂਦੀ। 52 ਕਵੀ ਮਹਾਰਾਜ ਸੱਚੇ ਪਾਤਸ਼ਾਹ ਦੀ ਸਭਾ ਦਾ ਸ਼ਿੰਗਾਰ ਸਨ।
ਖਾਵੇ ਚੀਤ,
ਇਹ 52 ਕਵੀ ਮਹਾਰਾਜ ਜੀ ਦੇ ਚਰਨਾਂ ਵਿਚ ਰਹਿੰਦੇ ਨੇ, ਬੜੇ ਖੁਸ਼ ਨੇ ਸਾਰੇ ਕਵੀ, ਕਿਉਂਕਿ ਸਤਿਗੁਰਾਂ ਦੀ ਕਿਰਪਾ ਇਹਨਾਂ ਸਾਰਿਆਂ ਤੇ ਵਰਤਦੀ ਹੈ।
ਇੱਕ ਦਿਨ ਸਤਿਗੁਰ ਸਭਾ ਲਗਾਏ, ਬੈਠੇ ਹੁਤੇ ਮਹਾਂਦੁੱਤ ਪਾਏ,
ਤਾਂ ਬੜੇ ਕਵੀ ਆਉਂਦੇ ਸੀ। ਇੱਕ ਦਿਨ ਗੁਰੂ ਕਲਗੀਧਰ ਦੀ ਸਭਾ ਲੱਗੀ, ਮਹਾਰਾਜ ਜੀ ਬੈਠੇ ਸਨ, ਗੁਰਦੇਵ ਦੀ ਸਭਾ ਲੱਗੀ ਹੋਈ, ਪਾਤਸ਼ਾਹ ਬੈਠੇ ਦੁੱਤ ਪਾ ਰਹੇ ਨੇ, ਸੋਭਾ ਪਾ ਰਹੇ ਨੇ।
ਇੱਕ ਕਵੀ ਚਲ ਕਰਦੇ ਆਇਓ,
ਕਹਿੰਦੇ ਇੰਨੇ ਨੂੰ ਇੱਕ ਕਵੀ ਜਿਹਨੂੰ ਆਪਣੀ ਵਿਦਿਆ ਦਾ ਬੜਾ ਮਾਣ ਸੀ, ਕਿਉਂਕਿ ਸੁਭਾਵਕ ਹੈ ਕਈ ਵਾਰੀ ਵਿਦਿਆ ਪੜ੍ਹਨ ਵਾਲੇ ਜਿਹੜੇ ਵਿਦਵਾਨ ਨੇ ਉਹਨਾਂ ਵਿਚ ਆਪਣੀ ਪੜ੍ਹੀ ਹੋਈ ਵਿਦਿਆ ਦਾ ਹੰਕਾਰ ਵੀ ਆ ਜਾਂਦਾ ਕਿ ਅਸੀਂ ਬੜੇ ਪੜ੍ਹੇ ਲਿਖੇ ਹਾਂ ਵਿਦਵਾਨ। ਏਦਾਂ ਦਾ ਹੀ ਇੱਕ ਕਵੀ ਸੀ, ਇਹਦਾ ਨਾਂ ਅੱਗੇ ਇਤਿਹਾਸ ਵਿਚ ਚੰਦਨ ਕਵੀ ਆ ਰਿਹਾ। ਇਹ ਚੰਦਨ ਸੀ, ਚੰਦਨ ਨਾਮ ਦਾ ਇਹ ਕਵੀ ਆਪਣੇ ਮਨ ਵਿਚ ਹੰਕਾਰ ਕਰਕੇ ਆਇਆ ਕਿ ਮੇਰੇ ਜਿਹਾ ਕੋਈ ਵਿਦਵਾਨ ਨਹੀਂ ਹੋਣਾ, ਮੇਰੇ ਜਿਹਾ ਕੋਈ ਆਲਮ ਧਨੰਤਰ ਕਵੀ ਨਹੀਂ ਹੋਣਾ। ਵਿਦਵਾਨ ਕਵੀ ਤਾਂ ਗੁਰੂ ਜੀ ਕੋਲ ਵੀ ਬੜੇ ਨੇ, ਪਰ ਮੇਰੇ ਵਰਗਾ ਕੋਈ ਕਵੀ ਗੁਰੂ ਜੀ ਕੋਲ ਨਹੀਂ ਹੋਣਾ।
ਨਿਜ ਵਿਦਿਆ ਹੰਕਾਰ ਵਧਾਇਓ,
ਤਾਂ ਇਹਨੂੰ ਆਪਣੀ ਵਿਦਿਆ ਤੇ ਬੜਾ ਭਾਰੀ ਹੰਕਾਰ ਸੀ, ਆਪਣੀ ਵਿਦਿਆ ਤੇ ਬੜੀ ਭਾਰੀ ਹਉਮੈ ਸੀ। ਔਰ ਇੱਕ ਸਵੱਈਆ ਰਚ ਕੇ ਜਿਹਦੇ ਵਿੱਚ ਇਹਨੇ ਬੜੇ ਗੁੱਝੇ ਜਿਹੇ ਅਰਥ ਲੁਕੋਏ ਹੋਏ ਸਨ, ਵੀ ਸਮਝ ਹੀ ਨਾ ਆਵੇ ਏਦਾਂ ਦਾ ਸਵਈਆ, ਇਹ ਨਵਸਾਤ ਕੀ, ਇਹ ਨਵਸਾਤ ਪੀਏ, ਨਵਸਾਤ ਪੀਏ, ਨਵਸਾਤ ਪੀਏ, ਨਵਸਾਤ ਪਿਆਏ, ਏਦਾਂ ਦਾ ਇੱਕ ਛੰਦ ਰਚ ਕੇ, ਸਵਈਆ ਰਚ ਕੇ ਗੁਰੂ ਸਾਹਿਬ ਕੋਲ ਲਿਆਇਆ ਤੇ ਕਹਿੰਦਾ ਜੀ ਇਹਦੇ ਅਰਥ ਕਰਵਾਓ ਕਿਸੇ ਆਪਣੇ ਕਵੀ ਕੋਲੋਂ। ਤੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਤੇਰੇ ਇਸ ਛੰਦ ਦੇ ਅਰਥ ਤਾਂ ਸਾਡੇ ਘੋੜਿਆਂ ਨੂੰ ਘਾਹ ਪਾਉਣ ਵਾਲੇ ਸਾਡੇ ਘਾਈਏ ਵੀ ਕਰ ਸਕਦੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਕਵੀਆਂ ਦਾ ਦਰਬਾਰ ਹੈ, ਕਵੀਆਂ ਵੱਲੋਂ ਉਚਾਰਨ ਕੀਤੇ ਹੋਏ ਛੰਦਾਂ ਦੀ ਕਥਾ ਚੱਲ ਰਹੀ, ਕਿਵੇਂ ਗੁਰੂ ਸਾਹਿਬ ਦਾ ਸੁਜਸ ਕਰਦੇ ਨੇ ਕਵੀ, ਉਹ ਕਥਾ ਆਪ ਜੀ ਸਮੇਂ ਸਮੇਂ ਨਾਲ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ।